ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ, ਖੰਡਨੰ ਕਲ ਕਲੇਸ਼ਹਿ ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ। ਮਨ ਇੱਛਾ ਦਾਨ ਕਰਨੰ ਸਰਬੱਤਰ ਆਸਾ ਪੂਰਨ ਹੈ, ਖੰਡਨੰ ਕਲ ਕਲੇਸ਼ਹਿ ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ। ਹਬ ਰੰਗ ਮਾਨ ਹੈ ਜਿਸ ਸੰਗ ਤੈ ਸਿਉ ਲਾਈਐ ਨੇਹੋ, ਸੋ ਸਹੁ ਬਿੰਦ ਨ ਵਿਸਰਉ ਨਾਨਕ, ਜਿਨ ਸੁੰਦਰ ਰਚਿਆ ਦੇਹੋ। ਹਬ ਰੰਗ ਮਾਨ ਹੈ ਜਿਸ ਸੰਗ ਤੈ ਸਿਉ ਲਾਈਐ ਨੇਹੋ, ਸੋ ਸਹੁ ਬਿੰਦ ਨ ਵਿਸਰਉ ਨਾਨਕ, ਜਿਨ ਸੁੰਦਰ ਰਚਿਆ ਦੇਹੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਗੋਦ ਵਿੱਚ ਜੁੜ ਮਿਲ ਬੈਠੀ ਸਤਿਕਾਰਯੋਗ ਸਾਧ ਸੰਗਤ ਅਤੇ ਵੱਖ ਵੱਖ ਚੈਨਲਾਂ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਬੜੇ ਹੀ ਸਤਿਕਾਰ ਸਹਿਤ ਸਰਵਣ ਕਰ ਰਹੀ ਸਾਧ ਸੰਗਤ, ਆਪਾਂ ਵੱਡੇ ਭਾਗਾਂ ਵਾਲੇ ਹਾਂ ਜੋ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਤੋਂ ਹਰ ਰੋਜ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰਦੇ ਹਾਂ। ਸੋ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ, ਅੱਜ ਦਾ ਪਾਵਨ ਪਵਿੱਤਰ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 706 'ਤੇ ਸੁਭਾਈਮਾਨ ਹੈ। ਜੈਤਸਰੀ ਕੀ ਵਾਰ ਹੈ, ਇੱਕ ਸਲੋਕ ਅਤੇ ਪੌੜੀ ਹੈ ਅਤੇ ਸਲੋਕ ਦੇ ਦੋ ਬੰਦ ਹਨ। ਆਪਾਂ ਆਪਣੇ ਸਮੇਂ ਵਿੱਚ ਰਹਿ ਕੇ ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਸਰਵਣ ਕਰਾਂਗੇ, ਕਿਉਂਕਿ ਅਸਥਾਨ ਦੀ ਮਰਿਆਦਾ ਦੇ ਮੁਤਾਬਕ ਲੜੀਵਾਰ ਸ਼ਬਦ ਵੀ ਸੰਪੂਰਨ ਕਰਨਾ ਹੈ। ਸੋ ਮਾਰੂ ਸੁਲਹੇ ਚੱਲ ਰਹੇ ਹਨ, ਇਸ ਕਰਕੇ ਆਓ ਬੜੇ ਪਿਆਰ ਸਤਿਕਾਰ ਸਹਿਤ ਆਪਾਂ ਅੱਜ ਦੀ ਵਿਚਾਰ ਦੇ ਵਿੱਚ ਆਪਣੀ ਸੁਰਤ ਨੂੰ ਜੋੜਨ ਦਾ ਯਤਨ ਕਰੀਏ। ਤਮਾਮ ਦੁਨਿਆਵੀ ਫੁਰਨਿਆਂ ਨੂੰ ਪਾਸੇ ਰੱਖ ਕੇ ਸਾਰੀ ਸੰਗਤ ਇੱਕ ਵਾਰ ਪਿਆਰ ਅਤੇ ਸਤਿਕਾਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨੰ ਸਰਬੱਤਰ ਆਸਾ ਪੂਰਨ ਹੈ।
ਸਤਿਗੁਰੂ ਜੀ ਸਲੋਕ ਦੀ ਪਹਿਲੀ ਪੰਕਤੀ ਵਿੱਚ ਬਖਸ਼ਿਸ਼ ਕਰ ਰਹੇ ਨੇ ਕਿ ਮਨ ਇੱਛਾ ਦਾਨ ਕਰਨੰ, ਕਿ ਅਕਾਲ ਪੁਰਖ ਪਰਮਾਤਮਾ ਉਹ ਇਸ ਸਾਰੀ ਸ੍ਰਿਸ਼ਟੀ 'ਤੇ ਬਹੁਤ ਮਿਹਰਬਾਨ ਹੈ, ਸਾਡੇ 'ਤੇ ਮਿਹਰਬਾਨ ਹੈ। ਅਤੇ ਸਭ ਤੋਂ ਵੱਡੀ ਗੱਲ ਕਿ ਮਹਾਰਾਜ ਕਹਿੰਦੇ ਨੇ ਮਨ ਇੱਛਾ, ਵੀ ਜੋ ਮਨ ਪਾਉਂਦਾ ਹੈ ਨਾ ਸਾਨੂੰ, ਜੋ ਵੀ ਮਨ ਚਿੱਤ ਵਧਾਏ, ਤੇ ਉਹੀ ਵਸਤੂ ਸਤਿਗੁਰੂ ਅਕਾਲ ਪੁਰਖ ਪਰਮਾਤਮਾ ਸਾਡੀ ਝੋਲੀ 'ਚ ਪਾ ਦਿੰਦਾ ਬਖਸ਼ਿਸ਼ ਕਰਕੇ। ਦਾਨ ਕਰਨ, ਦਾਨ ਕਰਨ ਦਾ ਅਰਥ ਇਹ ਹੈ ਦੇਣਾ, ਅਤੇ ਇੱਥੇ ਦਾਨ ਕੌਣ ਦੇ ਰਿਹਾ? ਅਕਾਲ ਪੁਰਖ ਪਰਮ ਪਿਤਾ ਪਰਮਾਤਮਾ। ਯਾਦ ਰੱਖਣਾ ਸਾਧ ਸੰਗਤ, ਦਾਨ ਅਤੇ ਦਸਵੰਧ ਦੇ ਵਿੱਚ ਬਹੁਤ ਵੱਡਾ ਫਰਕ ਹੈ। ਦਾਨ ਕਰਨ ਵਾਲਾ ਇਹ ਕਹਿ ਸਕਦਾ ਵੀ ਮੈਂ ਮਾਲਕ ਹਾਂ ਅਤੇ ਮਾਲਕ ਹੋਣ ਕਰਕੇ ਮੈਂ ਫਲਾਨੀ ਚੀਜ਼ ਦਾਨ ਕਰ ਰਿਹਾ। ਜਿਵੇਂ ਹੁਣ ਅਕਾਲ ਪੁਰਖ ਉਹ ਸਾਰੇ ਸੰਸਾਰ ਦਾ ਮਾਲਕ ਹੈ, ਉਹ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ, ਅਤੇ ਉਹ ਜਦੋਂ ਵੀ ਫਿਰ ਸਾਡੇ 'ਤੇ ਬਖਸ਼ਿਸ਼ ਕਰਦਾ, ਕੋਈ ਦਾਤ ਸਾਡੀ ਝੋਲੀ 'ਚ ਪਾਉਂਦਾ ਹੈ ਨਾ, ਅਤੇ ਅਸੀਂ ਕਹਿ ਸਕਦੇ ਹਾਂ ਵੀ ਉਸ ਅਕਾਲ ਪੁਰਖ ਨੇ ਸਾਨੂੰ ਇਹ ਦਾਨ ਦਿੱਤਾ ਹੈ। ਤਾਂ ਹੀ ਤਾਂ ਆਪਾਂ ਰੋਜ਼ ਅਰਦਾਸ ਦੇ ਵਿੱਚ ਮੰਗਦੇ ਹਾਂ ਕਿ ਪਾਤਸ਼ਾਹ ਜੀ ਸਿੱਖਾਂ ਨੂੰ ਸਿੱਖੀ ਦਾਨ। ਮਹਾਰਾਜ, ਸਿੱਖੀ ਤੁਸੀਂ ਦੇ ਸਕਦੇ ਹੋ, ਇਹ ਦਾਨ ਤੁਸੀਂ ਦੇਣਾ ਹੈ ਸਿੱਖਾਂ ਨੂੰ। ਸਿੱਖੀ ਦਾਨ ਕਿੱਡੀ ਮਹਾਨ ਹੋਵੇਗੀ ਸਿੱਖੀ! ਜਿੰਨੀ ਵਾਰ ਸਿੱਖ ਅਰਦਾਸ ਕਰਦਾ, ਰੋਜ਼ ਹੀ ਮੰਗਦਾ ਕਿ ਪਾਤਸ਼ਾਹ ਸਿੱਖੀ ਬਖਸ਼ੋ, ਸਿੱਖੀ ਬਖਸ਼ੋ, ਕੇਸ ਦਾਨ। ਉਹਦੇ ਤੋਂ ਵੀ ਵੱਡੀ ਗੱਲ ਵੇਖੋ, ਕੇਸ ਦਾਨ, ਕਿ ਹੇ ਸੱਚੇ ਪਾਤਸ਼ਾਹ ਇਹ ਵੀ ਦਾਨ ਤੁਸੀਂ ਬਖਸ਼ਣਾ ਹੈ। ਰਹਿਤ ਦਾਨ, ਮਾਲਕ ਜੀ ਜਿੱਥੇ ਸਿੱਖੀ ਬਖਸ਼ਤੀ, ਕੇਸ ਬਖਸ਼ਤੇ, ਉੱਥੇ ਕਿਰਪਾ ਕਰਿਓ ਅਸੀਂ ਤੁਹਾਡੀ ਰਹਿਤ ਦੇ ਵਿੱਚ ਵੀ ਪੂਰੇ ਰਹਿ ਸਕੀਏ। ਕਿਉਂਕਿ ਆਪਾਂ ਪੜ੍ਹਦੇ ਹਾਂ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਸੀ ਵੀ ਮੈਨੂੰ ਚੰਮ ਪਿਆਰਾ ਨਹੀਂ ਹੈ, ਕਿਉਂਕਿ ਸੂਰਤ ਕਿਸੇ ਦੀ ਕਿਸੇ ਪ੍ਰਕਾਰ ਦੀ ਹੋ ਸਕਦੀ ਹੈ, ਕਿਸੇ ਦੀ ਕਿਸੇ ਪ੍ਰਕਾਰ ਦੀ ਹੋ ਸਕਦੀ। ਗੱਲ ਰਹਿਤ ਦੀ ਹੈ ਕਿ ਸਾਡੇ ਜੀਵਨ ਦੇ ਵਿੱਚ ਚੰਗਿਆਈ ਕਿੰਨੀ ਕੁ ਹੈ। ਇਸ ਕਰਕੇ ਅਰਦਾਸ ਦੇ ਸਾਰੇ ਬੰਦ ਵਿੱਚ ਜੋ ਵੀ ਆਪਾਂ ਦਾਨ ਮੰਗਦੇ ਹਾਂ, ਭਾਵੇਂ ਉਹ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਨੇ, ਭਾਵੇਂ ਗੁਰੂ ਦੇ ਦਰਸ਼ਨ ਦੀਦਾਰ ਨੇ, ਭਾਵੇਂ ਰਹਿਤ ਦਾਨ ਹੈ, ਭਾਵੇਂ ਵਿਵੇਕ ਦਾਨ, ਭਰੋਸਾ ਦਾਨ, ਵਿਸਾਹ ਦਾਨ ਹੈ, ਮੰਗਦੇ ਕਿਹਦੇ ਕੋਲਾਂ? ਜਿਹੜਾ ਦਾਨੀ ਹੈ। ਦਾਨੀ ਦੁਨੀਆਂ 'ਤੇ ਇੱਕੋ ਹੀ ਹੈ ਖਾਲਸਾ ਜੀ, ਉਹ ਹੈ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ। ਅਤੇ ਉਹਦਾ ਦਿੱਤਾ ਹੋਇਆ ਜਿਹੜਾ ਸਾਡੇ ਕੋਲ ਹੈ ਨਾ, ਅਸੀਂ ਕਈ ਵਾਰ ਆਪਣੀ ਉਸ ਪੂੰਜੀ ਨੂੰ ਸਾਧ ਸੰਗਤ ਜੀ ਥਾਏ ਲਾਉਂਦੇ ਹਾਂ, ਦਸਵੰਧ ਦਿੰਦੇ ਹਾਂ। ਕੋਈ ਗੁਰੂ ਦੀ ਗੋਲਕ ਵਿੱਚ ਪਾਉਂਦਾ ਹੈ, ਕੋਈ ਕਿਸੇ ਲੋੜਵੰਦ ਦੀ ਮਦਦ ਕਰਦਾ ਹੈ, ਕੋਈ ਗੁਰੂ ਦੇ ਘਰ ਵਿੱਚ ਕੋਈ ਚੀਜ਼ ਉਹ ਲਿਆ ਕੇ ਦਿੰਦਾ ਆਪਣੇ ਕੋਲੋਂ ਭੇਟਾ ਦੇ ਕੇ, ਇਹ ਅਸੀਂ ਆਪਣੇ ਦਸਵੰਧ ਨੂੰ ਸਫਲਾ ਕਰਦੇ ਹਾਂ, ਅਸੀਂ ਦਾਨੀ ਨਹੀਂ ਹਾਂ। ਪਰ ਵੱਖਰੀ ਗੱਲ ਹੈ ਕਿ ਅੱਜ ਤੁਸੀਂ ਜਦੋਂ ਵੱਖ ਵੱਖ ਜਗ੍ਹਾ 'ਤੇ ਵਿਚਰਦੇ ਹੋ ਨਾ, ਕਈ ਵਾਰ ਕਮਰੇ ਦੇ ਬਾਹਰ ਵੀ ਲਿਖਿਆ ਹੁੰਦਾ ਹੈ ਵੀ ਫਲਾਨੇ ਨੇ ਦਾਨ ਕੀਤਾ, ਇਹਦੀ ਸੇਵਾ ਕਰਵਾਈ। ਇੱਥੋਂ ਤੱਕ ਪੱਖੇ 'ਤੇ ਲਿਖਿਆ ਹੁੰਦਾ ਹੈ ਕਿ ਦਾਨੀ ਸੱਜਣਾ ਦਾ ਨਾਮ। ਮੈਂ ਤਾਂ ਕਈ ਵਾਰ ਬਹੁਤਾ ਹੈਰਾਨ ਹੋ ਜਾਂਦਾ, ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰੀਦਾ, ਵੱਖ ਵੱਖ ਗੁਰੂ ਘਰਾਂ 'ਚ ਜਾਈਦਾ, ਪਾਲਕੀ ਗੁਰੂ ਗ੍ਰੰਥ ਸਾਹਿਬ ਦੀ, ਮਾਲਕ ਗੁਰੂ ਗ੍ਰੰਥ ਸਾਹਿਬ, ਅਤੇ ਪਾਲਕੀ ਦੇ ਬਾਹਰ ਵੀ ਜਿਹਨੇ ਸੇਵਾ ਕਰਾਈ ਨਾ, ਦਸਵੰਧ ਦੇ ਕੇ ਆਪਣੀ ਮਾਇਆ ਸਫਲ ਕੀਤੀ, ਉਹ ਮੋਟੇ ਅੱਖਰਾਂ 'ਚ ਲਿਖਾ ਦਿੰਦਾ ਹੈ ਵੀ ਦਾਨੀ ਸੱਜਣਾ ਦੇ ਨਾਮ, ਸੇਵਾ ਕਰਾਈ ਫਲਾਨਾ ਸਿੰਘ। ਤੋ ਸਾਧ ਸੰਗਤ, ਗੁਰੂ ਦੇ ਘਰ ਸੇਵਾ ਕਰਨੀ ਹੈ, ਦਾਨ ਕਿਵੇਂ ਕਰਨਾ, ਦਸਵੰਧ ਕਿਵੇਂ ਦੇਣਾ, ਇੱਕ ਹੱਥ ਦੇ ਰਿਹਾ ਅਤੇ ਦੂਜੇ ਨੂੰ ਪਤਾ ਵੀ ਨਾ ਲੱਗੇ। ਮਹਾਰਾਜ ਬਾਣੀ ਵਿੱਚ ਕਹਿੰਦੇ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਕੀਚੈ ਦਾਨ। ਤੋ ਸਾਧ ਸੰਗਤ, ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਅਸੀਂ ਦਾਨੀ ਨਹੀਂ ਹਾਂ, ਜਿਵੇਂ ਲਿਖ ਦਿੰਦੇ ਨਾ ਦਾਨੀ ਸੱਜਣਾ ਦੇ ਨਾਮ, ਅਸੀਂ ਤਾਂ ਅਕਾਲ ਪੁਰਖ ਦੀਆਂ ਦਿੱਤੀਆਂ ਦਾਤਾਂ 'ਚੋਂ ਜਿਹੜਾ ਦਾਨ ਵੰਡ ਰਿਹਾ ਅਕਾਲ ਪੁਰਖ ਪਰਮਾਤਮਾ, ਅਸੀਂ ਉਹਦੀਆਂ ਦਿੱਤੀਆਂ ਦਾਤਾਂ ਦੇ ਵਿੱਚੋਂ ਹੀ ਕੁਝ ਮਾਇਆ ਧਰਮ ਅਰਥ ਕਾਰਜ ਵਿੱਚ ਲਾ ਕੇ ਅਤੇ ਅਸੀਂ ਆਪਣੀ ਮਾਇਆ ਨੂੰ ਸਫਲਾ ਕਰ ਲੈਂਦੇ। ਤੋ ਇੱਥੇ ਮਹਾਰਾਜ ਹਜ਼ੂਰ ਕੀ ਕਹਿ ਰਹੇ ਨੇ, ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਏਡਾ ਵੱਡਾ ਦਾਤਾ ਹੈ, ਏਡਾ ਵੱਡਾ ਦਾਨੀ ਹੈ ਕਿ ਮਨ ਇੱਛਾ, ਜੋ ਸਾਡੇ ਮਨ ਦੀ ਇੱਛਾ ਹੋਏ ਨਾ, ਅਤੇ ਉਹ ਮਾਲਕ ਪੂਰੀ ਕਰ ਦਿੰਦਾ। ਇੱਥੇ ਹੀ ਬਸ ਨਹੀਂ, ਸਰਬੱਤਰ ਆਸਾ ਪੂਰਨੇ, ਸਰਬੱਤਰ ਦਾ ਮਤਲਬ ਹੁੰਦਾ ਸਾਰੀਆਂ, ਵੀ ਕੋਈ ਤੁਹਾਡੀ ਆਸ ਮੁਰਾਦ ਰਹਿਣ ਹੀ ਨਹੀਂ ਦਿੰਦਾ।
ਇੱਥੋਂ ਤੱਕ ਵੀ ਉਮਰ ਦਾ ਇੱਕ ਪੜਾਅ ਉਹ ਵੀ ਆ ਜਾਂਦਾ ਹੈ ਜਦੋਂ ਆ ਕੇ ਬੰਦੇ ਨੂੰ ਸਬਰ ਆਉਂਦਾ ਹੈ। ਉਹ ਫਿਰ ਬੀਤੀ ਹੋਈ ਜ਼ਿੰਦਗੀ ਵੱਲ ਝਾਕਦਾ ਹੈ, ਨਿਗਾਹ ਮਾਰਦਾ ਹੈ ਅਤੇ ਮਹਾਰਾਜ ਅੱਗੇ ਹੱਥ ਜੋੜ ਕੇ ਕਹਿੰਦਾ, ਪਾਤਸ਼ਾਹ ਤੇਰੀ ਬੜੀ ਕਿਰਪਾ ਹੈ, ਬੜੀ ਕਿਰਪਾ ਹੈ, ਤੂੰ ਕੋਈ ਕਸਰ ਰਹਿਣ ਹੀ ਨਹੀਂ ਦਿੱਤੀ। ਤੋ ਇਹ ਹੈ ਤ੍ਰਿਪਤ ਹੋਣਾ। ਤੋ ਸਾਧ ਸੰਗਤ, ਇਹ ਗੁਰੂ ਨਾਨਕ ਦਾ ਘਰ ਹੈ। ਇੱਥੇ ਅਕਾਲ ਪੁਰਖ ਸਭ ਤੋਂ ਵੱਡਾ ਦਾਨ ਇਹ ਸੁੰਦਰ ਦੇਹੀ ਦਾ ਦੇ ਕੇ ਸਾਨੂੰ ਦੁਨੀਆਂ 'ਤੇ ਭੇਜਦਾ ਹੈ। ਇਸ ਘਰ 'ਚੋਂ ਕਦੇ ਕੋਈ ਖਾਲੀ ਨਹੀਂ ਮੁੜਿਆ, ਨਿਰਾਸ਼ਾ ਨਹੀਂ ਮੁੜਿਆ। ਇੱਕ ਵਿਦਵਾਨ ਲਿਖਦਾ ਹੈ ਕਿ ਜਦੋਂ ਮਾਤਾ ਸੁਲੱਖਣੀ ਜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨਾਲ ਉਹਨਾਂ ਦੀ ਸ਼ਾਦੀ ਹੋ ਗਈ ਨਾ, ਅਤੇ ਆਪਣੇ ਪਿੰਡ ਆਏ ਫਿਰ ਆਪਣੇ ਸਹੁਰੇ ਘਰ, ਅਤੇ ਮਹਾਰਾਜ ਸੱਚੇ ਪਾਤਸ਼ਾਹ ਕੁਝ ਸਮਾਂ ਪਾ ਕੇ ਉਦਾਸੀਆਂ 'ਤੇ ਚਲੇ ਗਏ, ਅਤੇ ਘਰ ਦੇ ਵਿੱਚ ਪਿਤਾ ਜੀ ਹਨ, ਉਹ ਵੀ ਕਈ ਵਾਰ ਕਿਰਤ ਲਈ ਬਾਹਰ ਅੰਦਰ ਜਾਂਦੇ ਨੇ, ਅਤੇ ਸਾਧ ਸੰਗਤ ਮਾਤਾ ਸੁਲੱਖਣੀ ਜੀ ਅਤੇ ਮਾਤਾ ਤ੍ਰਿਪਤਾ ਜੀ, ਕਈ ਵਾਰ ਰਾਏ ਭੋਏ ਦੀ ਤਲਵੰਡੀ ਵਿੱਚ ਘਰ 'ਚ ਹੋਣਾ ਨਾ, ਅਤੇ ਕਈ ਵਾਰ ਮਾਤਾ ਸੁਲੱਖਣੀ ਨੇ ਕੋਈ ਕਿਰਤ ਕਰਦੇ ਹੋਣਾ, ਘਰ ਦਾ ਕੰਮ ਕਰਦੇ ਹੋਣਾ, ਅਤੇ ਬਾਹਰੋਂ ਦਰਵਾਜ਼ਾ ਖੜਕਣਾ, ਅਤੇ ਮਾਤਾ ਤ੍ਰਿਪਤਾ ਨੇ ਬੜੇ ਪਿਆਰ ਨਾਲ ਕਹਿਣਾ, ਧੀਏ ਵੇਖੀ ਬਾਹਰ ਕੌਣ ਆਇਆ, ਕਿਉਂਕਿ ਇਹ ਮੇਰੇ ਪੁੱਤਰ ਦਾ ਘਰ ਹੈ, ਇਹ ਰੱਬ ਦਾ ਘਰ ਹੈ, ਅਤੇ ਧੀਏ ਕੋਈ ਆਇਆ ਹੋਵੇ ਆਸ ਲੈ ਕੇ ਅਤੇ ਇਸ ਘਰ 'ਚੋਂ ਨਿਰਾਸ਼ਾ ਚਲਾ ਜਾਵੇ, ਕਿਤੇ ਇਸ ਤਰ੍ਹਾਂ ਨਾ ਹੋਵੇ, ਇਸ ਕਰਕੇ ਵੇਖੀ ਜਰਾ ਕੁ ਬਾਹਰ ਕੌਣ ਆਇਆ, ਅਤੇ ਜੇ ਕਿਸੇ ਨੇ ਆਉਣਾ, ਮਾਤਾ ਜੀ ਨੇ ਕਦੇ ਵੀ ਉਹਨੂੰ ਖਾਲੀ ਨਾ ਮੋੜਨਾ। ਮੈਂ ਕਹਿੰਦਾ ਇਕੱਲਾ ਉਸ ਸਮੇਂ ਹੀ ਨਹੀਂ ਖਾਲਸਾ ਜੀ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਆਇਆ ਹੋਇਆ ਖਾਲੀ ਨਹੀਂ ਸੀ ਮੁੜਦਾ, ਅੱਜ ਵੀ ਪੂਰੇ ਸੰਸਾਰ ਦੇ ਅੰਦਰ ਨਿਗਾਹ ਮਾਰ ਕੇ ਵੇਖੋ, ਅਤੇ ਖਾਸ ਕਰਕੇ ਇਹ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵੱਲ ਦਰਸ਼ਨ ਕਰਕੇ ਜਦੋਂ ਅਸੀਂ ਹੱਥ ਜੋੜਦੇ ਹਾਂ, ਅਤੇ ਮੈਂ ਦਾਅਵੇ ਨਾਲ ਕਹਿੰਦਾ ਜੇ ਉਦੋਂ ਗੁਰੂ ਨਾਨਕ ਦੇ ਘਰ 'ਚੋਂ ਕੋਈ ਖਾਲੀ ਨਹੀਂ ਸੀ ਮੁੜਦਾ, ਅੱਜ ਪੂਰੀ ਦੁਨੀਆਂ ਦੀ ਸੰਗਤ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਆਉਂਦੀ ਆ, ਅਤੇ ਇਸ ਘਰ ਦੇ ਵਿੱਚ ਆ ਕੇ ਦੁਨੀਆਂ 'ਤੇ ਕੋਈ ਬੰਦਾ ਖਾਲੀ ਹੱਥ ਨਹੀਂ ਜਾਂਦਾ। ਸਾਧ ਸੰਗਤ, ਇਹ ਮੇਰਾ ਪਾਤਸ਼ਾਹ ਹੈ, ਅਤੇ ਮੇਰੇ ਪਾਤਸ਼ਾਹ ਨੇ ਸਭ ਕੁਝ ਦਿੱਤਾ, ਤਨ ਦਿੱਤਾ, ਸੋਹਣਾ ਮਨ ਦਿੱਤਾ, ਅਤੇ ਪਦਾਰਥ ਦਿੱਤੇ ਵੀ ਜਿੰਨਾ ਚਿਰ ਦੁਨੀਆਂ 'ਤੇ ਰਹਿਣਾ ਹੈ ਉਹਨੇ ਖਰਚਣ ਲਈ ਧਨ ਵੀ ਦੇ ਦਿੱਤਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹੈ ਕਿ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨੇ। ਉਹ ਅਕਾਲ ਪੁਰਖ ਪਰਮਾਤਮਾ ਦਾਨ ਵੀ ਦਿੰਦਾ ਹੈ, ਅਤੇ ਸਾਧ ਸੰਗਤ ਜੀ ਸਾਰੀਆਂ ਇੱਛਾਵਾਂ ਦੀ ਪੂਰਤੀ ਕਰਦਾ ਹੈ।
ਖੰਡਨੰ ਕਲ ਕਲੇਸ਼ ਹੈ, ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ।
ਤੇ ਜਿੰਨੇ ਸਾਡੇ ਅੰਦਰ ਦੇ ਝਗੜੇ ਆ ਨਾ, ਕਲ ਕਲੇਸ਼, ਜਿਹੜੇ ਸਾਡੇ ਅੰਦਰ ਵਿਕਾਰ ਬੈਠੇ ਆ, ਨਿੱਕੀ ਨਿੱਕੀ ਗੱਲ, ਚੁਗਲੀ, ਨਿੰਦਿਆ, ਈਰਖਾ, ਸਾਧ ਸੰਗਤ ਜੀ ਇਹ ਅੰਦਰ ਦੇ ਕਲੇਸ਼ਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪਣਾ ਨਾਮ ਦੇ ਕੇ ਨਾ, ਅਤੇ ਸਦਾ ਲਈ ਪਾਤਸ਼ਾਹ ਕਹਿੰਦੇ ਖਤਮ ਕਰ ਦਿੰਦਾ ਹੈ। ਖੰਡਨ ਕਲ ਕਲੇਸ਼ ਹੈ, ਅਤੇ ਅਗਲਾ ਬਚਨ ਕੀਤਾ ਪ੍ਰਭ ਸਿਮਰ ਨਾਨਕ ਨਹਿ ਦੂਰ ਨੇ। ਸਤਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਨੂੰ ਸਿਮਰ, ਕਿਉਂਕਿ ਉਹ ਤੇਰੇ ਤੋਂ ਦੂਰ ਨਹੀਂ ਹੈ। ਉਹ ਕਿਵੇਂ ਹੈ ਸਾਡੇ ਨੇੜੇ? ਅਸੀਂ ਬਾਣੀ ਵਿੱਚ ਪੜ੍ਹਦੇ ਹਾਂ, ਪੋਹ ਪਮੱਧ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ। ਮਹਾਰਾਜ ਕਹਿੰਦੇ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਹੈ ਨਾ, ਉਹਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ਦਿਸਦੀ ਨਹੀਂ। ਕੋਈ ਬੰਦਾ ਕਵੇ ਮੈਨੂੰ ਸੁਗੰਧੀ ਦੇ ਦਰਸ਼ਨ ਕਰਾਓ, ਨਹੀਂ ਹੋ ਸਕਦੀ। ਜਿਵੇਂ ਸ਼ੀਸ਼ੇ ਦੇ ਵਿੱਚ ਪਰਛਾਈ ਹੈ, ਮਹਾਰਾਜ ਕਹਿੰਦੇ ਇਸ ਤਰ੍ਹਾਂ ਉਹ ਅਕਾਲ ਪੁਰਖ ਪਰਮਾਤਮਾ ਘੱਟ ਘੱਟ ਦੇ ਵਿੱਚ, ਰੋਮ ਰੋਮ ਦੇ ਵਿੱਚ ਵਸਿਆ ਹੋਇਆ, ਉਹਨੂੰ ਅਸੀਂ ਆਪਣੇ ਅੰਦਰੋਂ ਹੀ ਪ੍ਰਾਪਤ ਕਰਨਾ ਹੈ। ਤਾਂ ਹੀ ਤਾਂ ਸਤਿਗੁਰੂ ਨੇ ਸਾਨੂੰ ਗੁਰਮੰਤਰ ਦ੍ਰਿੜ ਕਰਨ ਲਈ ਕਿਹਾ ਵੀ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਭਾਈ ਗੁਰਦਾਸ ਦੇ ਪਵਿੱਤਰ ਬਚਨ ਨੇ। ਤੋ ਸਾਧ ਸੰਗਤ, ਮਹਾਰਾਜ ਮਿਹਰ ਕਰਦੇ ਨੇ ਕਿ ਭਾਈ ਉਹਨੂੰ ਸਿਮਰ, ਸਿਮਰੋ ਸਿਮਰ, ਸਿਮਰ ਸੁਖ ਪਾਵੋ। ਕੀ ਹੋਵੇਗਾ ਸਿਮਰਨ ਨਾਲ? ਕੱਲ ਕਲੇਸ਼ ਤਨ ਮਾਹੀ ਮਿਟਾਵੋ। ਜਿਸ ਪਾਤਸ਼ਾਹ ਦੇ ਘਰ ਬੈਠੇ ਹਾਂ, ਗੁਰੂ ਰਾਮਦਾਸ ਮਹਾਰਾਜ ਨੇ ਗੌੜੀ ਗੁਆਰੇਰੀ ਵਿੱਚ ਪਰਮਾਤਮਾ ਦੇ ਨਾਮ ਦੀ ਗੱਲ ਨੂੰ ਬੜੇ ਸੋਹਣੇ ਤਰੀਕੇ ਨਾਲ ਸਾਡੇ ਨਾਲ ਸਾਂਝਾ ਕੀਤਾ ਹੈ। ਆਪਾਂ ਪੜ੍ਹਦੇ ਹਾਂ ਨਾ, ਕੀ ਕਹਿੰਦੇ ਮਹਾਰਾਜ ਕਹਿੰਦੇ ਪੰਡਿਤ ਸਾਸਤ ਸਿਮਰਤ ਪੜ੍ਹਿਆ। ਦੁਨੀਆ 'ਤੇ ਵੱਡੇ ਵੱਡੇ ਵਿਦਵਾਨ ਲੋਕ ਹੋਏ ਨੇ, ਉਹਨਾਂ ਨੇ ਸਿਮਰਤੀਆਂ ਪੜ੍ਹੀਆਂ, ਸ਼ਾਸਤਰ ਪੜ੍ਹੇ। ਜੋਗੀ ਗੋਰਖ ਗੋਰਖ ਕਰਿਆ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਹ ਵੀ ਜੋਗੀ ਹੋਏ ਦੁਨੀਆ 'ਤੇ ਜਿਨ੍ਹਾਂ ਨੇ ਗੋਰਖ ਗੋਰਖ ਕੀਤਾ, ਨਾਮ ਜਪਿਆ ਗੋਰਖ ਦਾ। ਅਤੇ ਜਦੋਂ ਆਪਣੀ ਗੱਲ ਕੀਤੀ ਮਹਾਰਾਜ ਨੇ ਕਿਹਾ ਮੈਂ ਮੂਰਖ ਹਰ ਹਰ ਜਪ ਪੜ੍ਹਿਆ। ਕਹਿੰਦੇ ਮੈਂ ਬਹੁਤਾ ਵਿਦਵਾਨ ਨਹੀਂ ਹਾਂ, ਪਰ ਜਿੰਨੀ ਕੁ ਮੇਰੇ ਗੁਰੂ ਨੇ ਸਮਰੱਥਾ ਬਖਸ਼ੀ ਨਾ, ਇਹ ਨਿਮਰਤਾ ਦਾ ਪ੍ਰਤੀਕ ਹੈ ਮਹਾਰਾਜ ਦਾ ਬਚਨ। ਕਹਿੰਦੇ ਮੈਂ ਹਰੀ ਦਾ ਨਾਮ ਹੀ ਜਪਿਆ ਬਸ, ਕਿਉਂ ਨਾ ਜਾਨਾ ਕਿਆ ਗਤ ਰਾਮ ਹਮਾਰੀ, ਹਰ ਭੱਜ ਮਨ ਮੇਰੇ ਤਰ ਭੌਜਲ ਤੂੰ ਤਾਰੀ। ਫਿਰ ਅੱਗੇ ਬਚਨ ਕੀਤੇ ਸੰਨਿਆਸੀ ਵਿਭੂਤ ਲਾਏ ਦੇਹ ਸਵਾਰੀ। ਸੰਨਿਆਸੀਆਂ ਨੇ ਆਪਣੀ ਦੇਹੀ ਨੂੰ ਸ਼ਿੰਗਾਰਨ ਦਾ ਯਤਨ ਕੀਤਾ, ਕਿਵੇਂ ਉਹਨਾਂ ਨੇ ਵਿਭੂਤੀ ਮਲੀ। ਉਹ ਆਪਣੇ ਤਰੀਕੇ ਨਾਲ ਇਹੀ ਕਹਿੰਦੇ ਸੀ ਵੀ ਵਿਭੂਤੀ ਮਲ ਕੇ ਸ਼ਾਇਦ ਰੱਬ ਦੀ ਪ੍ਰਾਪਤੀ ਹੋ ਜਾਵੇਗੀ। ਪਰ ਤ੍ਰਿਆ ਤਿਆਗ ਕਰੀ ਬ੍ਰਹਮਚਾਰੀ, ਮਹਾਰਾਜ ਕਹਿੰਦੇ ਕਈ ਉਹ ਵੱਡੇ ਵੱਡੇ ਜਤੀ ਸਤੀ ਤਪੀ ਜਿਹੜੇ ਬ੍ਰਹਮਚਰਜ ਧਾਰਨ ਕਰ ਗਏ, ਗ੍ਰਿਸਤ ਤੋਂ ਦੂਰ ਹੋ ਗਏ। ਪਰ ਤ੍ਰਿਆ ਤਿਆਗ ਕਰੀ ਬ੍ਰਹਮਚਾਰੀ, ਖੱਤਰੀ ਕਰਮ ਕਰੇ ਸੂਰਤਨ ਪਾਵੇ, ਸੂਦ ਵੈਸ਼ ਪਰ ਕਿਰਤ ਕਮਾਵੇ। ਅਤੇ ਮਹਾਰਾਜ ਕੀ ਕਹਿੰਦੇ, ਕਹਿੰਦੇ ਮੈਂ ਮੂਰਖ ਹਰ ਨਾਮ ਛਡਾਵੇ। ਇਹ ਹੈ ਨਾਮ ਦੀ ਮਹਿਮਾ। ਤੋ ਇਸ ਕਰਕੇ ਸਾਧ ਸੰਗਤ, ਜੇ ਜਮਾਂ ਦੀ ਫਾਹੀ ਤੋਂ ਮੁਕਤ ਕਰਨਾ ਹੈ, ਜੇਕਰ ਜਿਉਂਦਿਆਂ ਜੀ ਅਸੀਂ ਬੰਧਨਾਂ ਤੋਂ ਵਿਕਾਰਾਂ ਤੋਂ ਮੁਕਤ ਹੋਣਾ ਹੈ, ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਣਾ। ਇੱਥੇ ਵੀ ਮਹਾਰਾਜ ਨੇ ਇਹੀ ਬਖਸ਼ਿਸ਼ ਕੀਤੀ ਹੈ, ਕਹਿੰਦੇ ਉਹਨੂੰ ਸਿਮਰੀਏ, ਉਹਦਾ ਨਾਮ ਜਪੀਏ। ਜਿਸ ਦਾ ਸਿਮਰਨ ਕਰਨ ਨਾਲ ਕੀ ਹੋਵੇਗਾ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਅਤੇ ਸਤਿਗੁਰੂ ਜੀ ਕਹਿੰਦੇ ਸਾਰੇ ਹੀ ਕਲੇਸ਼ ਤੇਰੇ ਹਿਰਦੇ ਦੇ ਵਿੱਚੋਂ, ਜਿਹੜੇ ਬੇਵਜ੍ਹਾ ਝਗੜੇ ਦਾ ਕਾਰਨ ਬਣੇ ਹੋਏ ਨੇ, ਇਹ ਖਤਮ ਹੋ ਜਾਣਗੇ।
ਸਭ ਰੰਗ ਮਾਨਹਿ ਜਿਸ ਸੰਗ, ਤੈ ਸਿਉ ਲਾਈਐ ਨੇਹੋ।
ਹਬ ਰੰਗ ਮਾਣੇ ਤਿਸ ਸੰਗ, ਮਹਾਰਾਜ ਸੱਚੇ ਪਾਤਸ਼ਾਹ ਫਿਰ ਅੱਗੇ ਬਖਸ਼ਿਸ਼ ਕਰ ਰਹੇ ਨੇ ਵੀ ਜਿਸ ਅਕਾਲ ਪੁਰਖ ਦੀ ਕਿਰਪਾ ਦੇ ਸਦਕਾ ਤੂੰ ਸਾਰੀਆਂ ਹੀ ਮੌਜਾਂ ਦੁਨੀਆਂ 'ਤੇ ਮਾਣਦਾ ਹੈ। ਹਬ ਰੰਗ ਸਾਰੇ ਰੰਗ ਮਾਣਦਾ ਹੈ, ਸਾਰੀਆਂ ਮੌਜਾਂ ਕਰਦਾ। ਕਿਹੜੀਆਂ? ਚੰਗਾ ਖਾਣਾ, ਚੰਗਾ ਪੀਣਾ, ਸਾਧ ਸੰਗਤ ਜੀ ਚੰਗਾ ਆਸਨ, ਔਰ ਸਵਾਰੀ ਕਰਨ ਲਈ ਸਤਿਗੁਰੂ ਨੇ ਕਿੰਨਾ ਕੁਝ ਦਿੱਤਾ ਹੋਇਆ ਹੈ, ਪਹਿਨਣ ਲਈ ਬਸਤਰ ਦਿੱਤੇ ਹੋਏ ਨੇ, ਛਕਣ ਲਈ ਪਦਾਰਥ ਦਿੱਤੇ ਹੋਏ ਨੇ। ਇਹਦੇ ਤੋਂ ਵੱਡੀ ਦੁਨੀਆ 'ਤੇ ਕਿਹੜੀ ਮੌਜ ਹੋ ਸਕਦੀ? ਵੇਖੋ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਕੋਲ ਖਾਣ ਲਈ ਦੋ ਟਾਈਮ ਦੀ ਰੋਟੀ ਨਹੀਂ। ਉਹਨਾਂ ਨੂੰ ਪੁੱਛ ਕੇ ਵੇਖੋ ਕਿਤੇ ਇਸ ਪੰਜਾਬ ਤੋਂ ਦੂਰ ਨਿਕਲੋ, ਉਹਨਾਂ ਦੇਸ਼ਾਂ ਵੱਲ ਨਿਗਾਹ ਮਾਰ ਕੇ ਵੇਖੋ ਜਿਸ ਜਗ੍ਹਾ ਦੇ ਉੱਤੇ ਲੋਕਾਂ ਕੋਲ ਪਾਉਣ ਲਈ ਚੰਗੇ ਬਸਤਰ ਨਹੀਂ। ਇੱਥੇ ਕਈ ਵਾਰ ਰੱਬ ਨੇ ਸਭ ਕੁਝ ਦਿੱਤਾ ਹੋਵੇ ਨਾ, ਸੁੰਦਰ ਦੇਹੀ ਦਿੱਤੀ ਹੋਵੇ, ਵੇਖਣ ਲਈ ਸੋਹਣੀਆਂ ਅੱਖਾਂ ਦਿੱਤੀਆਂ ਹੋਣ, ਸੁਣਨ ਲਈ ਸੋਹਣੇ ਕੰਨ ਦਿੱਤੇ ਹੋਣ, ਚੱਲਣ ਵਾਸਤੇ ਸੋਹਣੇ ਪੈਰ ਦਿੱਤੇ ਨੇ, ਕੰਮ ਕਰਨ ਲਈ ਹੱਥ ਦਿੱਤੇ ਨੇ, ਅਤੇ ਬੰਦਾ ਫੇਰ ਵੀ ਲਾਮਾ ਦੇਖ ਕੇ ਕਹਿੰਦਾ ਰੱਬ ਨੇ ਮੈਨੂੰ ਦਿੱਤਾ ਹੀ ਕੀ। ਸਾਧ ਸੰਗਤ, ਇੱਕ ਇੱਕ ਗਿਆਨ ਇੰਦਰੇ ਦੀ ਵੈਲਿਊ ਬਹੁਤ ਵੱਡੀ, ਪਰ ਇਹ ਉਦੋਂ ਵੀ ਵੱਡੀ ਹੋ ਜਾਂਦੀ ਜਦੋਂ ਅਸੀਂ ਗੁਰੂ ਨਾਲ ਜੁੜ ਜਾਂਦੇ ਹਾਂ। ਕਿਵੇਂ? ਹੁਣ ਇਹ ਗੁਰੂ ਨੇ ਸਾਡੇ ਵੇਖਣ ਦੀ ਦਸ਼ਾ ਬਦਲਣੀ ਹੈ। ਯਾਦ ਰੱਖਿਓ, ਜਿਹੜਾ ਦੁਨਿਆਵੀ ਵੈਦ ਜਾਂ ਡਾਕਟਰ ਹੋਵੇ ਨਾ, ਕਿਸੇ ਬੰਦੇ ਦੀ ਅੱਖ 'ਚ ਪ੍ਰੋਬਲਮ ਆਵੇ, ਉਹ ਸਾਡਾ ਅੱਖ ਦਾ ਇਲਾਜ ਕਰ ਸਕਦਾ, ਪਰ ਵੇਖਣ ਦੀ ਦਸ਼ਾ ਨਹੀਂ ਬਦਲ ਸਕਦਾ। ਵੇਖਣ ਦੀ ਦਸ਼ਾ ਗੁਰੂ ਨੇ ਬਦਲਣੀ। ਕਿਸੇ ਦੇ ਕੰਨ 'ਚ ਪ੍ਰੋਬਲਮ ਹੈ ਅਤੇ ਡਾਕਟਰ ਕੰਨ ਦਾ ਇਲਾਜ ਕਰ ਸਕਦਾ, ਪਰ ਸਾਡੇ ਸੁਣਨ ਦੀ ਸਮਰੱਥਾ ਵੀ ਅਸੀਂ ਕੀ ਸੁਣਨਾ, ਚੰਗਾ ਸੁਣ ਰਹੇ ਹਾਂ, ਮਾੜਾ ਸੁਣ ਰਹੇ ਹਾਂ, ਇਹ ਗੁਰੂ ਨੇ ਕਿਰਪਾ ਕਰਨੀ ਵੀ ਜੇ ਅਸੀਂ ਸੁਣਨਾ ਚੰਗਾ ਤਾਂ ਵੀ ਗੁਰੂ ਨਾਲ ਜੁੜਾਂਗੇ ਅਤੇ ਤਾਂ ਹੀ ਸੁਣ ਸਕਦੇ ਹਾਂ। ਸਾਧ ਸੰਗਤ ਜੀ, ਕੋਈ ਪੈਰਾਂ ਦਾ ਹੱਥਾਂ ਦਾ ਇਲਾਜ ਕਰ ਸਕਦਾ, ਪਰ ਇਹ ਪੈਰਾਂ ਨਾਲ ਚੱਲ ਕੇ ਜਾਣਾ ਕਿੱਧਰ ਨੂੰ ਹੈ, ਚੰਗੇ ਪਾਸੇ ਜਾਣਾ ਜਾਂ ਮਾੜੇ ਪਾਸੇ ਜਾਣਾ? ਸਾਧ ਸੰਗਤ ਜੀ, ਜੇ ਗੁਰੂ ਦੀ ਕਿਰਪਾ ਹੋਈ ਤਾਂ ਫਿਰ ਜ਼ਰੂਰ ਚੰਗੇ ਪਾਸੇ ਹੀ ਜਾਵਾਂਗੇ। ਤਾਂ ਹੀ ਤਾਂ ਮਹਾਰਾਜ ਨੇ ਭੱਟਾਂ ਨੇ ਕਹਿ ਦਿੱਤਾ ਬਾਣੀ 'ਚ, ਕਹਿੰਦੇ ਚਰਨ ਤਾਂ ਪਰ ਸਕਿਆਥ, ਚਰਨ ਗੁਰ ਅਮਰ ਪਵਲ ਰਹਿ, ਹੱਥ ਤਾਂ ਪਰ ਸਕਿਆਥ, ਹੱਥ ਲੱਗੇ ਗੁਰ ਅਮਰ ਪੈ। ਮਹਾਰਾਜ ਕਹਿੰਦੇ ਜੇ ਹੱਥ ਸੇਵਾ 'ਚ ਜੁੜ ਜਾਣ ਭਲੇ, ਅਤੇ ਸੇਵਾ ਦੀ ਪ੍ਰੇਰਣਾ ਗੁਰੂ ਨੇ ਦੇਣੀ ਹੈ, ਜੇ ਪੈਰ ਗੁਰੂ ਦੇ ਘਰ ਵੱਲ ਚੱਲ ਕੇ ਜਾਣ ਤਾਂ ਭਲੇ, ਪਰ ਇਹ ਪ੍ਰੇਰਣਾ ਗੁਰੂ ਨੇ ਦੇਣੀ ਹੈ, ਅੱਖਾਂ ਨੂੰ ਪ੍ਰੇਰਣਾ ਗੁਰੂ ਨੇ ਦੇਣੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਵੀ ਜਿਸ ਅਕਾਲ ਪੁਰਖ ਪਰਮਾਤਮਾ ਦੇ ਕਰਕੇ ਤੂੰ ਦੁਨੀਆਂ ਦੇ ਉੱਤੇ ਸਾਰੇ ਰੰਗ ਮਾਣਦਾ ਪਿਆ ਹੈ। ਮਹਾਰਾਜ ਕਹਿੰਦੇ ਹਾਬ ਰੰਗ ਮਾਣੇ ਜਿਸ ਸੰਗ ਤੈ ਸਿਉ ਲਾਈਐ ਨੇਹੋ। ਕਹਿੰਦੇ ਫਿਰ ਕਿਉਂ ਨਾ ਉਸ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਦੇ ਨਾਲ ਪਿਆਰ ਕੀਤਾ ਜਾਵੇ।
ਸੋ ਸਹੋ ਬਿੰਦ ਨਾ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹੋ।
ਤੇ ਹਜ਼ੂਰ ਫਿਰ ਅਗਲੀ ਪੰਕਤੀ ਵਿੱਚ ਬਖਸ਼ਿਸ਼ ਕਰ ਰਹੇ ਨੇ ਕਿ ਸੋ ਸਹੋ ਬਿੰਦ ਨਾ ਵਿਸਰੋ ਨਾਨਕ, ਕਿ ਹੇ ਨਾਨਕ ਉਸ ਪਰਮਾਤਮਾ ਨੂੰ ਰਤਾ ਜਿੰਨਾ ਵੀ ਨਾ ਵਿਸਰੀ ਕਿਤੇ, ਇਹ ਨਾ ਹੋਵੇ ਵੀ ਤੂੰ ਉਹਦੇ ਤੋਂ ਦੂਰ ਹੋ ਜਾਵੇਂ। ਬਿੰਦ ਦਾ ਮਤਲਬ ਹੁੰਦਾ ਰਤਕ, ਵੀ ਥੋੜ੍ਹੇ ਸਮੇਂ ਲਈ ਵੀ ਤੂੰ ਉਸ ਅਕਾਲ ਪੁਰਖ ਪਰਮਾਤਮਾ ਤੋਂ ਦੂਰ ਨਹੀਂ ਹੋਣਾ, ਉਹਨੂੰ ਹਰ ਵੇਲੇ ਯਾਦ ਰੱਖਣਾ ਹੈ। ਅਤੇ ਜੇ ਬੰਦਾ ਰੱਬ ਨੂੰ ਹਰ ਵੇਲੇ ਯਾਦ ਰੱਖੇ ਨਾ ਖਾਲਸਾ ਜੀ, ਫਿਰ ਮਨ ਵਿੱਚ ਕਦੇ ਲੋਭ ਨਹੀਂ ਆ ਸਕਦਾ, ਮਨ ਵਿੱਚ ਲਾਲਚ ਨਹੀਂ ਆ ਸਕਦਾ, ਇਹ ਮਨ ਕਦੇ ਪਰਾਇਆ ਹੱਕ ਖਾਣ ਲਈ ਤਰਸੇਗਾ ਨਹੀਂ। ਇਹ ਜਿੱਥੇ ਵੀ ਜਾਵੇਗਾ ਭਲਾ ਕਰੇਗਾ, ਜਿੱਥੇ ਜਾਏ ਬਹੀਐ ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ। ਪਰ ਕਦੋਂ? ਜਦੋਂ ਉਸ ਵਾਹਿਗੁਰੂ ਦਾ ਨਾਮ ਰੂਪੀ ਅੰਮ੍ਰਿਤ ਉਹਦਾ ਅਸੀਂ ਆਹਾਰ ਕਰ ਲਿਆ। ਇਸ ਕਰਕੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਕਿ ਉਹਨੂੰ ਰਤਾ ਜਿੰਨਾ ਵੀ ਵਿਸਰਨਾ ਨਹੀਂ। ਕਿਹਨੂੰ? ਜਿਨ ਸੁੰਦਰ ਰਚਿਆ ਦੇਹੋ। ਮਹਾਰਾਜ ਕਹਿੰਦੇ ਜਿਸ ਅਕਾਲ ਪੁਰਖ ਪਰਮਾਤਮਾ ਨੇ ਤੈਨੂੰ ਸੋਹਣੀ ਦੇਹ ਬਖਸ਼ੀ, ਜਦੋਂ ਦੇਹ ਦੀ ਗੱਲ ਕੀਤੀ ਤੇ ਨਾਲ ਸੁੰਦਰ ਸ਼ਬਦ ਵੀ ਲਿਖਿਆ, ਤੇ ਦੇਹੀ ਸੁੰਦਰ ਉਦੋਂ ਹੁੰਦੀ ਹੈ ਜਦੋਂ ਤੁਹਾਡੇ ਕੋਲ ਗੁਣ ਨੇ ਖਾਲਸਾ ਜੀ। ਬਾਹਰੋਂ ਦੇਹੀ ਕਿਸੇ ਦੀ ਕਾਲੀ ਹੋ ਸਕਦੀ ਹੈ, ਕਿਸੇ ਦੀ ਗੋਰੀ ਹੋ ਸਕਦੀ ਹੈ, ਕਿਸੇ ਦੇ ਨੈਣ ਨਕਸ਼ ਕਿਵੇਂ ਦੇ ਹੋ ਸਕਦੇ ਨੇ, ਕਿਸੇ ਦੇ ਕਿਵੇਂ ਦੇ ਹੋ ਸਕਦੇ ਨੇ, ਪਰ ਯਾਦ ਰੱਖਣਾ ਖਾਲਸਾ ਜੀ, ਜੇਕਰ ਇਹ ਦੇਹੀ ਸੁੰਦਰ ਬਣਾਉਣੀ ਹੈ ਤੇ ਉਹਦੇ ਲਈ ਸਾਨੂੰ ਗੁਣ ਧਾਰਨ ਕਰਨੇ ਪੈਣਗੇ। ਤੇ ਜਿਹੜੇ ਗੁਣ ਨੇ, ਗੁਣਾ ਕਰਕੇ ਹੀ ਬੰਦਾ ਸੰਸਾਰ 'ਤੇ ਖੂਬਸੂਰਤ ਹੈ। ਅਕਾਲ ਪੁਰਖ ਦੇ ਹੱਥ ਵਿੱਚ ਹੈ ਉਹਨੇ ਕਿਸੇ ਨੂੰ ਕਿਸ ਤਰ੍ਹਾਂ ਦਾ ਰੰਗ ਦਿੱਤਾ ਹੈ, ਕਿਸੇ ਨੂੰ ਕਿਸ ਤਰ੍ਹਾਂ ਦਾ, ਪਰ ਹਰ ਬੰਦਾ ਦੁਨੀਆਂ ਦਾ ਉਹ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੀ ਦੇਹੀ ਨੂੰ ਜ਼ਰੂਰ ਸਵਾਰ ਸਕਦਾ ਹੈ। ਇਸ ਕਰਕੇ ਆਪਾਂ ਬਾਣੀ 'ਚ ਵੀ ਇਹ ਬਚਨ ਪੜ੍ਹਦੇ ਹਾਂ ਨਾ, ਬੜੇ ਪਿਆਰੇ ਬੋਲ ਨੇ ਮੇਰੇ ਪਾਤਸ਼ਾਹ ਦੇ, ਕੀ ਕਹਿੰਦੇ ਨੇ? ਕਹਿੰਦੇ ਸੇਈ ਸੁੰਦਰ ਸੋਹਣੇ, ਕਹਿੰਦੇ ਉਹ ਸੋਹਣੇ ਨੇ ਕੌਣ? ਸਾਧ ਸੰਗ ਜਿਨ ਬਹਿਣੇ, ਜਿਹੜੇ ਸਾਧ ਸੰਗਤ ਵਿੱਚ ਆ ਕੇ ਬਹਿੰਦੇ ਨੇ, ਕਿਉਂਕਿ ਸਾਧ ਸੰਗਤ ਵਿੱਚ ਆ ਕੇ ਬੈਠਿਆਂ ਜਦੋਂ ਸਾਨੂੰ ਵਾਹਿਗੁਰੂ ਜੀ ਦੀ ਬਾਣੀ ਦੀ ਵਿਚਾਰ ਸਮਝ ਪੈਂਦੀ ਹੈ, ਜਦੋਂ ਸਾਨੂੰ ਨਾਮ ਜਪਣ ਦਾ ਤਰੀਕਾ ਆਉਂਦਾ ਹੈ, ਜਦੋਂ ਅਸੀਂ ਗੁਰੂ ਦੇ ਘਰ ਵਿੱਚ ਆ ਕੇ ਸੇਵਾ ਕਰਦੇ ਹਾਂ, ਤਾਂ ਇਹਦੇ ਨਾਲ ਇਹ ਦੇਹੀ ਸੱਚਮੁੱਚ ਹੀ ਸੁੰਦਰ ਹੋ ਜਾਂਦੀ। ਉਹ ਇਨਸਾਨ ਸਾਨੂੰ ਕਿਉਂ ਚੰਗੇ ਲੱਗਦੇ ਨੇ? ਜਿਨ੍ਹਾਂ ਦੇ ਕੋਲ, ਜਿਨ੍ਹਾਂ ਦਾ ਮਿੱਠਾ ਸੁਭਾਅ ਹੈ, ਹਰ ਆਏ ਗਏ ਨੂੰ ਗਲ ਨਾਲ ਲਾਉਂਦੇ ਨੇ, ਲੋੜਵੰਦ ਦੀ ਮਦਦ ਕਰਦੇ ਨੇ, ਸਰਬੱਤ ਦਾ ਭਲਾ ਚਾਹੁੰਦੇ ਨੇ, ਅਤੇ ਆਪਣਾ ਦਿਲ ਕਰਦਾ ਵੀ ਵਾਰ ਵਾਰ ਇਹੋ ਜਿਹਾਂ ਮਹਾਂਪੁਰਸ਼ਾਂ ਦੀ ਸੰਗਤ ਕਰੀਏ, ਇਹੋ ਜਿਹੇ ਰੱਬ ਦੇ ਪਿਆਰਿਆਂ ਦੀ ਸੰਗਤ ਕਰੀਏ। ਕਿਉਂ? ਕਿਉਂਕਿ ਉਹ ਨਾਮ ਜਪ ਕੇ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸੁੰਦਰ ਬਣਾ ਚੁੱਕੇ ਹਨ। ਤੋ ਇੱਥੇ ਵੀ ਮਹਾਰਾਜ ਕਹਿੰਦੇ ਨੇ ਉਸ ਪਰਮਾਤਮਾ ਨੂੰ ਇਹ ਜੀਵ ਤੂੰ ਸਦਾ ਸਿਮਰ, ਸਦਾ ਚੇਤੇ ਵਿੱਚ ਰੱਖ, ਇੱਕ ਰਤੀ ਲਈ ਵੀ ਉਹਨੂੰ ਵਿਸਾਰੀ ਨਾ, ਕਿਉਂਕਿ ਉਹਨੂੰ ਵਿਸਾਰਨ ਦਾ ਮਤਲਬ ਮੌਤ ਹੈ। ਆਪਾਂ ਰੋਜ਼ ਪੜ੍ਹਦੇ ਆਖਾਂ ਜੀਵਾਂ ਵਿਸਰੈ ਮਰ ਜਾਊਂ, ਵੀ ਵਾਹਿਗੁਰੂ ਜੇ ਤਾਂ ਤੇਰਾ ਨਾਮ ਲੈਂਦਾ ਤਾਂ ਜਿਉਂਦਾ ਵਾਂ, ਪਰ ਜੇ ਮੈਂ ਜਦੋਂ ਮੈਂ ਤੇਰੇ ਤੋਂ ਦੂਰ ਹੋ ਜਾਂਦਾ ਨਾ, ਮੈਂ ਤੈਨੂੰ ਵਿਸਰ ਜਾਂਦਾ, ਤਾਂ ਮਹਾਰਾਜ ਉਦੋਂ ਹੀ ਮੇਰੀ ਮੌਤ ਹੈ। ਖਾਲਸਾ ਜੀ, ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਕਿਤੇ ਵੀ ਮਹਾਰਾਜ ਨੇ ਸਰੀਰਕ ਮੌਤ ਨੂੰ ਮੌਤ ਨਹੀਂ ਕਿਹਾ। ਜਿਹੜਾ ਬੰਦਾ ਰੱਬ ਨੂੰ ਭੁੱਲ ਜਾਵੇ, ਜਿਹਦੇ 'ਚੋਂ ਚੰਗੇ ਗੁਣ ਭੁੱਲ ਜਾਣ, ਜਿਹੜਾ ਚੰਗੇ ਗੁਣਾਂ ਨੂੰ ਵਿਸਾਰ ਦੇਵੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਰੱਬ ਤੋਂ ਟੁੱਟ ਗਿਆ ਉਹ ਖਤਮ ਹੋ ਗਿਆ, ਉਹ ਆਤਮਿਕ ਮੌਤ ਹੈ। ਤਾਂ ਹੀ ਤਾਂ ਮਹਾਰਾਜ ਕਹਿੰਦੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਕਿ ਹੇ ਨਾਨਕ, ਦੁਨੀਆਂ 'ਤੇ ਉਹ ਜਿਉਂਦਾ ਹੈ ਜਿਹਦੇ ਮਨ ਵਿੱਚ ਤੂੰ ਵਸਿਆ, ਜਿਹਦੇ ਰੋਮ ਰੋਮ ਵਿੱਚ ਤੂੰ ਵਸਿਆ, ਜਿਹੜਾ ਤੇਰੀ ਦਿੱਤੀ ਬਾਣੀ ਅਤੇ ਮਰਿਆਦਾ ਦੇ ਮੁਤਾਬਕ ਜ਼ਿੰਦਗੀ ਜਿਉਂਦਾ ਹੈ, ਅਤੇ ਉਹਦੇ ਤੋਂ ਬਿਨਾਂ ਦੁਨੀਆਂ 'ਤੇ ਹੋਰ ਕੋਈ ਜਿਉਂਦਾ ਨਹੀਂ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ 'ਤੇ ਬਖਸ਼ਿਸ਼ ਕਰਕੇ ਸਾਨੂੰ ਸਮਝਾਇਆ ਵੀ ਉਸ ਰੱਬ ਨੂੰ ਯਾਦ ਰੱਖੀਂ, ਉਸ ਗੁਰੂ ਨੂੰ ਯਾਦ ਰੱਖੀਂ, ਜਿਹਦੀ ਕਿਰਪਾ ਨਾਲ ਤੈਨੂੰ ਇਹ ਸੁੰਦਰ ਦੇਹੀ ਪ੍ਰਾਪਤ ਹੋਈ ਹੈ।
ਪੌੜੀ ਜੀ दियो प्राण तन धन दिया दीने रस भोग।
ते अगे फिर महाराज ने पौड़ी छंद दे अंदर बड़े प्यारे बचन किए भी जियो प्राण तन धन दिया। जिस वाहिगुरु अकाल पुरख परमात्मा ने तेनू सोहना शरीर दिता, तेनू लैण वास्ते सुवास दिते, तेनू धन दिता भोगण वास्ते, ते महाराज सचे पातशाह कहिंदे ने इस तों इलावा दीने रस भोग भी किन्ने क पदार्थ जिहड़े ने उह भोगण वास्ते उस अकाल पुरख परमात्मा ने बख्शे होए हन।
ग्रह मंदर रथ आस दीए रज भले संजोग।
गृह मंदर सतगुरु जी कहिंदे रहण वास्ते सोहना घर दिता उस अकाल पुरख ने। आपां जदों सुखमनी साहब का पाठ करते हैं ना, तो महाराज उहदे च बख्शिश भी करते हैं जे प्रसाद बसें सुख मंदर, कि जिस मालक की कृपा दे सदका तू सोहने मंदर विच निवास कर रहा है ना घर विच, वह भावें दुनियावी घर है तो भावें आ शरीर रूपी घर है। तो महाराज गुरु अर्जन देव जी कहिंदे जिन्हें ये मंदर बख्शे ने उन्हों भुलना नहीं, तिसें त्याए सदा मन अंदर। गोइंदवाल साहब ते चोला साहब के नेड़े छापड़ी साहब नगर है, खानकोट करके भी पहला नाम इतिहास में आया, क्योंकि जिन्हें भी नगर से ना खालसा जी, ये ब्यास दरिया के कंढे ते वसे हुए नगर सखी सरवरियां दा गढ़ सन। ते जदों गुरु अर्जन देव महाराज सच्चे पातशाह ने तरन तारण साहब वसाया ना, तरन तारण का मतलब की है, सरोवर बनाया सतगुरु ने भी जिहड़ा इशनान करदा है वह तरिया, तो इशनान करन तों बाद वह जिहदे मत्थे भी लग जावे ना वह भी तर गया, भाव बाणी नाल जुड़िया होया तर जांदा है, तो जे कोई उहदी संगत विच आवे तो वह भी तर जांदा है। ये ना गुरु ने एवें नहीं रखे, तरन तारण, गोबिंदवाल, करतारपुर, कीरतपुर, तो जदों आनंदपुर साहब नाम देता फिर तो कमाल ही करती, तो जदों अमृतसर नाम दिता तो उत्थे महाराज ने एडी बख्शिश करती भी अमृत का सोमा, पातशाह असी तेरा देन नहीं दे सकते वाहिगुरु, तू तो नगर भी वसाए, तो तेरे वसाए नगर का जदों कोई नाँ लैंदा है ना, तो उस बंदे नू चेते आ जांदा भी रब नू याद रखना है, वाहिगुरु की कीर्ति करनी है, कीर्ति करके आनंद प्राप्त करना है, ते तेरे घर विच रहण वाला अमृत का वपारी होवे, वह जहर का वपारी ना होवे। तो सात संगत ना ने जिहड़े गुरु ने बख्शे ने, तो महाराज ने तरन तारण वसाया, तो भाई खीवा जी गुरु अंगद देव महाराज के सिख होए ने, सतगुरु जी लई रोज़ खिचड़ी का प्रसाद घरों तैयार करके खड़े होंदे सी। इन्हां दा पुत्र सी भाई हेमा, हेमे की छपरी सी उस जगह दे उते, ते खालसा जी घा फूस की बनी छपरी ते हाथ जोड़ने ते मन च इको ही अरदास करनी, पातशाह मैं अपने पिता जी कोलों तेरे बारे सुनिया है, पर मैनू ये भी पता तू गरीबां नू नवाजदा है, मेरा घर कोई बहुता तगड़ा नहीं, पर सच्चे पातशाह मेरे लिए इहदे तों वड्डी माण वाली गल की हो सकती है, कृपा करो मेरे घर विच इक वार चरण जरूर पायो। एक दिन फिर महाराज गुरु अर्जन देव पातशाह तरन तारण साहब तो चोला साहब नू जा रहे ने, रस्ते च भाई हेमे जी नाल मिलाप हो गया, जंगल चों लकड़ां लैके आ रहा सी, मीह कणी का मौसम सी, ते सतगुरु महाराज ने सोचा भी कुछ समा रुक जाइए, महाराज के नाल सिख सन ते साध संगत जी बड़ा वड्डा प्रभाव सी गुरु अर्जन देव महाराज का, साढ़े पातशाह जदों निकलते होंदे सी ना, ते याद रखना बहुत वड्डी गिणती विच कई बार सिख संगतां सतगुरु दे नाल हुंदियां सन, महाराज का पूरा छाई ठाठ बाठ नाल सतगुरु जी निकलिया करदे सन। तो साध संगत महाराज सच्चे पातशाह नूं वेख्या, मौसम ठीक नहीं, महाराज ने सोचा भी कुछ समय इत्थे रुक जाइए, ते भाई हेमे ने सतगुरु सच्चे पातशाह वल तकिया बड़े प्यार दे नाल, महाराज सच्चे पातशाह दे चरणां ते सीस रखिया ते हाथ जोड़ के बेनती की, सतगुरु महाराज मैं जो पिता जी तो सुनिया सी, जो आप जी दे सिखां तो सुनिया सी, अज मैं उन्हों सामने वेख रहा, महाराज मेरे वड्डे भाग मैनू तुहाडे दर्शन हो गए ने, अखां विच बराग है। गुरु अर्जन देव महाराज कहन लगे भाई हेमिया यह समा रोण दा नहीं सवासां नू सफल करन दा है। कहिंदा महाराज ये रोना प्यार ते बराग दा है, मैं सुनिया सी मेरा गुरु अर्जन देव महाराज गरीबां नूं नवाजदा है। महाराज मेरा घर कोई बहुता तगड़ा नहीं है, मैं घा फूस की बनी हुई छपरी विच रहिंदा हाँ, कृपा करियो मेरी छपरी दे विच आके भाग जरूर ला दिओ। खालसा जी पढ़ के वेखो गुर प्रताप, पढ़ के वेखो तवारीख गुरु खालसा, महाराज सच्चे पातशाह गुरु अर्जन देव उस गरीब की कुली विच गए, उहदी कुली नूं भाग लाए ते बाणी दे ए बचन प्रैक्टिकल रूप दे दिता। महाराज ने उस धरती ते जाके भली सुहावी छापरी जामे गुण गाए, कित ही काम न धुल हर जित हर बिसराए। महाराज कहिंदे ओ छपड़ी भी भली जिहड़ी घा फूस की बनी झोंपड़ी च रहण वाला बंदा रब का नाम लैंदा है, ते महाराज कहिंदे ओ वड्डे वड्डे महल वड्डे वड्डे मुनारे किसे काम दे नहीं, जिन्ना महलां दे विच रह के बंदे नूं रब दे नाम का पता ही नहीं, ना गुरु की बाणी का पता, ना सेवा का पता। खालसा जी जिन्हां नूं अकाल पुरख ने बख्शिशां करके नवाजिया, धन पदार्थ सब कुछ दिता है, ते जदों ये सिख गुरु की बाणी नाल जुड़ जाते हैं उदों सोने ते सुहागे वाली गल हो जाती है। तां ही तां महाराज ने बचन कीते, बस्ता तूटी झुंपड़ी चीर सब छिन्ना, जात ना पात ना आदरो उद्यान परमिन्ना, मित्र ना एठ तन रूपहीन किश साक ना सिन्ना, राजा सगली सृष्ट का हर नाम मन भिन्ना, तिसकी धूड़ मन उदरै प्रभ होए सो प्रसन्ना। भी कोई बंदा गरीब कंगाल होवे ना, ना जात उच्ची विच पैदा होया होवे, कह लो भी जंगलां च भटकदा फिरे, रहन लई घर भी चंगा ना होवे, सज्जन मित्र भी नेड़े ना लगदे होण, उहदी गरीबी वेख के तकड़े रिश्तेदार उहनूं छड्ड भी जाण, पर जे उस बंदे ने गुरु दा लड़ फड़िया है, जे उह बंदा अपने गुरु नूं समर्पित है, ते इह गुरु नानक दा घर है, इह रुलदे फिरदे गरीबां नूं पातशाहियां बख्श के तख्तां ते बा दिंदा। साध संगत जी महाराज कहिंदे वड्डे कीआं वडियाईआं किछ कहिणा कहिण ना जाए, जिहड़ी वड्डे दी वडियाई उहनूं बयान नहीं कीता जा सकदा। खालसा जी कीरतपुर साहब का स्थापना दिवस असीं मना रहे 1 मई नूं, धर्म प्रचार कमेटी श्रोमणी गुरद्वारा प्रबंधक कमेटी असीं उत्थे गए, मेरे नाल साडे दफ्तर दे कुझ अधिकारी सन। जदों वेख रहे सी ना भी स्टेज कित्थे लगनी ते लंगर कित्थे लगने ने, ते एक निक्का जिहा लागे ढाबा सी और वह गैर सिख बंदा सी, उहने साडे दसां क बंदियां वल वेख्या, मैं गुरु दी झूरी विच कह रहा उहनूं चाह चढ़ गया, वह दवा दव छकन लई उहने जो उहदे कोल प्रबंध होया उहने लियांदा, कहा भी भावें थोड़ा थोड़ा ही पदार्थ छक के जाओ। उहने साध संगत जी ठंडे छकाए, तो मैं अपने नाल दियां नूं कहा, वह मैं कहा वेखो वडियाई गुरु महाराज सच्चे पातशाह दी, इह तुहाडी सेवा नहीं हो रही, इह गर्मी दे मौसम च तुहानूं ठंडा पानी नहीं पियाया जा रहा। एक गल याद रखियो, जिहड़ी साडे सिर उत्ते दस्तार है, जिहड़ा साडे चेहरे ते कलगीधर पातशाह दा बख्शिया दाड़ा है, आ जिहड़ी किरपान पाई तुसीं गुरु दे ककार पाए ने, इहदे वल वेख के उस बंदे दे मन विच आया भी मैं गुरसिखां दी सेवा करां। साध संगत जी इह वडियाई मेरे गुरु नूं जांदी, जिन्नी वी जांदी है। जदों कोई सिख चंगा काम करदा संसार ते, उह तुहाडे गुरु दी वडियाई ते साध संगत, इस करके मैं हाथ जोड़ के बेनती करांगा उस मेरे पातशाह नूं कदे नहीं विसारना। की कहिंदे महाराज अज दे पवित्र शब्द विच, कहिंदे तैनूं उहने रहण लई सोहणा घर दिता, रथ सवारी करन लई दिता, अस दीए रच भले संजोग, महाराज कहिंदे घोड़े दिते रथ दिते भी एक थां तों दूजी थां ते जाणा है। अज दे शब्दां च कह लो कि सिख दे घर विच दो दो तीन तीन गड्डियां ने, महाराज सच्चे पातशाह कहिंदे सारी दित्ती रब दी दात है, उस अकाल पुरख परमात्मा दी दात है।
तुत बनता से साजन सेवक दीए प्रभ देवन जोग।
सुत महाराज कहिंदे तेनू पुत्र बख्शे उहने, बनता महाराज कहिंदे तेनू रिश्तेदार बख्शे उहने, साजन महाराज कहिंदे तेनू उहने सज्जण दिते, जिहड़े सज्जण कई ओह भी हुंदे ने जिहड़े उमरां तक नभा जांदे ने, ते पातशाह कहिंदे सेवक दिते तेनू, नौकर भी दिते कईआं नूं घरां दे विच। इह कौण दिंदा है? महाराज बख्शिश कर रहे ने कि सुत बनता साजन सेवक दीए प्रभ देवन जोग। ये सब कुछ जे कोई देण वाला है ਉਹ ਕੇਵਲ ਤੇ ਕੇਵਲ ਉਹ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਹੈ।
ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ।
ਤੇ ਪਾਤਸ਼ਾਹ ਕਹਿੰਦੇ ਉਹ ਪਰਮਾਤਮਾ ਅਕਾਲ ਪੁਰਖ ਦਾ ਸਿਮਰਨ ਕਰਨ ਦੇ ਨਾਲ ਕੀ ਹੋਵੇਗਾ, ਹਰ ਸਿਮਰਤ ਉਹਨੂੰ ਸਿਮਰਨ ਦੇ ਨਾਲ ਤਨ ਮਨ ਹਰਿਆ, ਕਹਿੰਦੇ ਤੇਰਾ ਤਨ ਵੀ ਹਰਿਆ ਹੋ ਜਾਵੇਗਾ ਤੇ ਪਾਤਸ਼ਾਹ ਕਹਿੰਦੇ ਤੇਰਾ ਮਨ ਵੀ ਹਰਿਆ ਹੋ ਜਾਵੇਗਾ। ਲੈ ਜਾਹੇ ਵਿਜੋਗ, ਤੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿੰਨੇ ਦੁੱਖ ਨੇ ਪਾਪ ਨੇ ਇਹ ਸਾਰੇ ਉਹ ਅਕਾਲ ਪੁਰਖ ਦੇ ਨਾਮ ਨਾਲ ਜੁੜਨ ਕਰਕੇ ਤੇਰੀ ਜ਼ਿੰਦਗੀ ਚੋਂ ਖਤਮ ਹੋ ਜਾਣਗੇ।
ਸਾਧ ਸੰਗ ਹਰ ਗੁਣ ਰਮ ਹੋ ਬਿਨ ਸੇ ਸਭ ਰੋਗ।
ਤੇ ਪਾਤਸ਼ਾਹ ਕਹਿੰਦੇ ਫਿਰ ਸਾਧ ਸੰਗ ਹਰ ਗੁਣ ਰਮੋ, ਵੀ ਉਸ ਗੁਰੂ ਦੀ ਸੰਗਤ ਵਿੱਚ ਆ, ਸਾਧ ਸੰਗਤ ਵਿੱਚ ਆ, ਤੇ ਸਾਧ ਸੰਗਤ ਵਿੱਚ ਆ ਕੇ ਗੁਰੂ ਦੀ ਬਾਣੀ ਨਾਲ ਜੁੜ, ਤੇ ਬਾਣੀ ਦੇ ਵਿੱਚੋਂ ਹੀ ਤੈਨੂੰ ਚੰਗੇ ਗੁਣਾਂ ਦੀ ਪ੍ਰਾਪਤੀ ਹੋਣੀ ਹੈ। ਤੇ ਜਦੋਂ ਉਹਨਾਂ ਗੁਣਾਂ ਦੀ ਪ੍ਰਾਪਤੀ ਹੋ ਗਈ, ਨਾਮ ਦੀ ਬਾਣੀ ਦੀ ਪ੍ਰਾਪਤੀ ਹੋ ਗਈ ਨਾ, ਬਿਨਸੇ ਸਭ ਰੋਗ, ਤੇਰੀ ਜ਼ਿੰਦਗੀ ਦੇ ਵਿੱਚੋਂ ਸਾਰੇ ਰੋਗ, ਆਪਾਂ ਰੋਜ਼ ਹੀ ਬਾਣੀ 'ਚ ਪੜ੍ਹਦੇ ਹਾਂ ਨਾ ਕਿ ਦੁੱਖ ਰੋਗ ਸੰਤਾਪ ਉਤਰੇ, ਕਦੋਂ ਉਤਰੇ, ਸੁਣੀ ਸੱਚੀ ਬਾਣੀ, ਜਦੋਂ ਤੇਰੀ ਬਾਣੀ ਨੂੰ ਤੇ ਸੱਚੀ ਬਾਣੀ ਨੂੰ ਸੁਣ ਲਿਆ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ 'ਤੇ ਜਾਣੀ, ਪੂਰੇ ਗੁਰੂ ਨਾਲ ਜੁੜਨ ਕਰਕੇ ਹੀ ਤੇਰੀ ਜ਼ਿੰਦਗੀ ਦੇ ਵਿੱਚ ਰਸ ਆਵੇਗਾ, ਆਨੰਦ ਆਵੇਗਾ। ਇਸ ਪੰਕਤੀ ਦੇ ਕਈ ਬੰਦਿਆਂ ਨੇ ਪੰਜਾਬ ਦੇ ਵਿੱਚ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਅਤੇ ਗਲਤ ਅਰਥ ਕਰਕੇ ਸਰੀਰਾਂ ਨਾਲ ਜੋੜਿਆ, ਪਰ ਖਾਲਸਾ ਜੀ ਯਾਦ ਰੱਖਿਓ, ਇਹਦਾ ਅਰਥ ਇੱਥੇ ਇਹੀ ਹੈ ਕਿ ਅਕਾਲ ਪੁਰਖ ਪਰਮਾਤਮਾ ਦੀ ਬਾਣੀ ਨਾਲ ਜੁੜ ਕੇ ਤੇਰੇ ਜੀਵਨ ਵਿੱਚ ਰਸ ਭਰ ਜਾਵੇਗਾ। ਸੋ ਬਾਣੀ ਨਾਲ ਜੁੜੀਏ। ਉਹ ਅਕਾਲ ਪੁਰਖ ਪਰਮਾਤਮਾ ਕਿੰਨਾ ਮਿਹਰਬਾਨ ਹੈ, ਕਿੰਨਾ ਸਾਡੇ 'ਤੇ ਕਿਰਪਾ ਕਰਦਾ ਹੈ ਕਿ ਵੇਖੋ ਅੱਜ ਦੇ ਸਾਰੇ ਸ਼ਬਦ ਦਾ ਜਿਹੜਾ ਮੀਨ ਭਾਵ ਸੀ ਨਾ, ਉਹ ਇਹੀ ਹੈ ਵੀ ਪਰਮਾਤਮਾ ਨੇ ਸੋਹਣੀ ਜ਼ਿੰਦਗੀ ਦਿੱਤੀ, ਰਹਿਣ ਲਈ ਘਰ ਦਿੱਤਾ, ਸੱਜਣ ਮਿੱਤਰ ਦਿੱਤੇ, ਧੀਆਂ ਪੁੱਤਰ ਦਿੱਤੇ, ਸਵਾਰੀ ਕਰਨ ਲਈ ਮਹਾਰਾਜ ਕਹਿੰਦੇ ਕਿੰਨਾ ਕੁਝ ਦੇ ਦਿੱਤਾ, ਅਤੇ ਫਿਰ ਜੇ ਅਜੇ ਵੀ ਉਹਨੂੰ ਯਾਦ ਨਹੀਂ ਕਰਦੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਾਡਾ ਜੀਵਨ 'ਤੇ ਆਉਣਾ ਵਿਅਰਥ ਹੈ। ਅਕਾਲ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਲੰਘ ਕੇ ਗਿਆ ਨਾ, ਪਿੰਡ ਧੂਆਂ ਕਲਾ ਜ਼ਿਲ੍ਹਾ ਟੌਂਕ, ਜਦੋਂ ਤੁਸੀਂ ਰਾਜਸਥਾਨ 'ਚ ਜਾਂਦੇ ਹੋ, ਇਹ ਜੈਪੁਰ ਅਤੇ ਕੋਟੇ ਦੇ ਤਕਰੀਬਨ ਵਿਚਕਾਰ ਅਸਥਾਨ ਹੈ। ਰੱਬ ਪਾ ਲਿਆ ਭਗਤ ਧੰਨੇ ਨੇ ਵੇਖੋ ਉਸ ਧਰਤੀ ਦੇ ਉੱਤੇ, ਅੱਜ ਵੀ ਉੱਥੇ ਖੂਹ ਮੌਜੂਦ ਹੈ, ਉਹ ਪੁਰਾਤਨ ਮੰਦਰ ਨੇੜੇ ਮੌਜੂਦ ਹੈ ਜਿੱਥੋਂ ਸਾਲਗ੍ਰਾਮ ਭਗਤ ਧੰਨਾ ਜੀ ਨੇ ਪੰਡਿਤ ਕੋਲੋਂ ਲਿਆ, ਅਤੇ ਖਾਲਸਾ ਜੀ ਗੁਰੂ ਦੀ ਕਿਰਪਾ ਨਾਲ ਉੱਚੇ ਨਿਸ਼ਾਨ ਝੂਲਦੇ ਨੇ। ਉਸੇ ਧਰਤੀ 'ਤੇ ਭਗਤ ਧੰਨੇ ਨੇ ਜਦੋਂ ਰੱਬ ਪਾਇਆ ਸੀ ਨਾ, ਅਤੇ ਰੱਬ ਪਾਉਣ ਤੋਂ ਬਾਅਦ ਗਵਾਂਢੀ ਪਿੰਡ ਦਾ ਜ਼ਿਮੀਂਦਾਰ ਕਹਿੰਦਾ ਧੰਨਿਆ ਕੁਝ ਚਾਹੀਦਾ ਹੀ, ਅਤੇ ਭਗਤ ਧੰਨੇ ਨੇ ਕਿਹਾ ਸੀ ਉਹ ਭਾਈ ਪਹਿਲੀ ਗੱਲ ਮੈਨੂੰ ਕਿਸੇ ਵਸਤੂ ਦੀ ਲੋੜ ਨਹੀਂ, ਮੇਰੇ ਮਾਲਕ ਨੇ ਸਭ ਕੁਝ ਦਿੱਤਾ ਹੈ, ਅਤੇ ਜੇ ਮੈਨੂੰ ਜੀਵਨ ਜਿਉਣ ਲਈ ਕੁਝ ਚੀਜ਼ਾਂ ਚਾਹੀਦੀਆਂ ਹੋਈਆਂ ਨਾ, ਅਤੇ ਮੈਂ ਭਿਖਾਰੀ ਕੋਲੋਂ ਨਹੀਂ ਮੰਗਾਂਗਾ, ਮੈਂ ਦਾਤੇ ਦੇ ਕੋਲੋਂ ਮੰਗਾਂਗਾ। ਉਹਨੇ ਕਿਹਾ ਕਿਵੇਂ? ਫਿਰ ਉਸੇ ਧਰਤੀ 'ਤੇ ਉਹਨਾਂ ਬਚਨ ਕਹੇ ਸੀ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ 'ਤੇ ਤਿਨਕੇ ਕਾਜ ਸਵਾਰਤਾ। ਜਦੋਂ ਸਮਾਂ ਮਿਲੇ ਉਸ ਧਰਤੀ ਦੇ ਦਰਸ਼ਨ ਦੀਦਾਰੇ ਜ਼ਰੂਰ ਕਰਿਓ, ਉੱਥੋਂ ਦੀ ਮਿੱਟੀ, ਉੱਥੋਂ ਦੇ ਜਰੇ ਜਰੇ ਵਿੱਚ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਦੀ ਮਹਿਕ ਹੈ, ਖੁਸ਼ਬੂ ਹੈ, ਔਰ ਉਹ ਧਰਤੀ ਜਿਹੜੀ ਦੱਸਦੀ ਹੈ ਕਿ ਅਕਾਲ ਪੁਰਖ ਦੇ ਕੋਲੋਂ ਜੋ ਕੁਝ ਮੰਗੀਏ ਉਹੀ ਦਾਤ ਸਾਡੀ ਝੋਲੀ ਦੇ ਵਿੱਚ ਪਾਉਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਓ ਹੁਣ ਸਮਾਂ ਹੈ ਲੜੀਵਾਰ ਵਿਚਾਰ ਦਾ। ਮਾਰੂ ਰਾਗ ਦੇ ਵਿੱਚ ਸੋਲਹੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚੱਲ ਰਹੇ ਨੇ, ਆਪਣੇ ਸਮੇਂ ਵਿੱਚ ਰਹਿ ਕੇ, ਕਿਉਂਕਿ ਸ਼ਬਦ ਲਮੀਰਾ ਹੈ, ਮਰਯਾਦਾ ਦੇ ਮੁਤਾਬਕ ਸਾਰਾ ਸ਼ਬਦ ਪੂਰਾ ਕਰਨਾ ਹੈ, ਅਤੇ ਮੈਂ ਕੇਵਲ ਅਤੇ ਕੇਵਲ ਸ਼ਬਦਿਕ ਅਰਥ ਹੀ ਇਸ ਪਵਿੱਤਰ ਸ਼ਬਦ ਦੇ ਕਰ ਸਕਾਂਗਾ। ਆਓ ਬੜੇ ਪਿਆਰ ਅਤੇ ਸਤਿਕਾਰ ਨਾਲ ਸਰਵਣ ਕਰੀਏ ਜੀ।
ਮਾਰੂ ਮਹੱਲਾ ਤੀਜਾ।
ਧੰਨ ਗੁਰੂ ਅਮਰਦਾਸ ਮਹਾਰਾਜ ਮਾਰੂ ਰਾਗ ਵਿੱਚ ਫੁਰਮਾਨ ਕਰਦੇ ਹਨ,
ਜੁਗ ਛੱਤੀ ਕੀਓ ਗੁਬਾਰਾ।
ਜੁਗ ਛੱਤੀ ਦਾ ਮਤਲਬ ਹੈ ਵੀ ਲੰਬੇ ਸਮੇਂ ਤੋਂ ਜੇ ਪਿੱਛੇ ਨਿਗਾਹ ਮਾਰੀਏ ਨਾ, ते महाराज सच्चे पातशाह कहिंदे भी आले दुआले हनेरा ही हनेरा सी।
तू आपे जान है सिरजनहारा।
उस वेले की सी संसार ते ओ सिरजनहार अकाल पुरख आप ही जानदा है।
और क्या को कहे के आख वखान है।
महाराज सच्चे पातशाह कहिंदे ने भी उस वेले नूं की क्या जा सकदा है, की वखियान कीता जा सकदा है।
तू आपे कीमत पाएदा।
उस असली मेरा अकाल पुरख परमात्मा आप जानदा है।
ओंकार सब सृष्ट उपाय।
ओंकार तो भाव है परमात्मा, उस परमात्मा ने यह सारी सृष्टि आप साजी है।
सब खेल तमाशा तेरी वड़ियाई।
ते सृष्टि साज के आ जिन्ने भी खेड तमाशे ने ना दुनिया नू आरे लाया होया है, महाराज सच्चे पातशाह ये तेरे हुक्म विच है।
आपे वेख करे सब साचा, आपे भन कढ़ाए दा।
ते महाराज कहिंदे ने भी इस सृष्टि दे कण कण दे विच तू आप वरतदा है, तू ही सृष्टि नू साजदा है, ते तेरे हुक्म विच ए सृष्टि खत्म हुंदी है।
बाजी गार इक बाजी पाई।
ए सृष्टि की है फिर अगे पातशाह दसदे भी जिवें कोई बाजीगर खेड खेडदा है ना, समझो भी अकाल पुरख ने बाजीगर जैसे बाजी पाई भी ये जिहड़ी सारी सृष्टि है उस अकाल पुरख परमात्मा ने साजी होई है।
पूरे गुर ते नदरी आई।
पर इस सृष्टि दे कण कण विच ओ अकाल पुरख परमात्मा है, ते ओ नज़र किनूं आउंदा है, पूरे गुर ते नदरी आई, जिहदे ते गुरु की कृपा हो जाती, जिन्हों पूरे गुरु दे नाल जी दा मिलाप हो जांदा है।
सदा अलिपत रहे गुर शब्दी, साचे स्यों चित लाए दा।
ते महाराज कहिंदे फिर सदा अलिपत रहे गुर शब्दी, साचे स्यों चित लाए दा। जी दा चित सच नाल लग जांदा है ना, जिहड़ा सच नाल जुड़ जांदा है, ते महाराज कहिंदे भी ओ फिर रात दिन तेरे गुणा नूं गाउंदा है, तेरे नाल जुड़िया रहिंदा है।
बाजा है बाजे धुन आकारा।
तो पातशाह जी कहिंदे ने भी जिन्ने जीव इस संसार ते अकाल पुरख ने पैदा कीते ने ना, मानो उस अकाल पुरख दे वजाए वाजे भाव के उस परमात्मा अकाल पुरख दे भेजे हुए जीव इस संसार ते आए हन।
आप वजाए वजावन हारा।
ते जिवें वो हुक्म करदा है ना इस दुनिया नूं, तिवें तिवें जिहड़े ये जीव ने जंत ने ये सब आपो अपनी किरत विच आपो अपने कम्मां विच लगे हुए हन, भाव के वह अकाल पुरख की यह वडियाई है, उस परमात्मा ने सृष्टि साजी, उन्हें ही जीव पैदा किया है। आपां बाणी विच पढ़दे हां ना, गुरु ग्रंथ साहब महाराज का पहला अक्षर ही एक ओंकार है, भी परमात्मा एक है, ते ओंकार भाव के वह एक रस व्यापक सब दे अंदर वह हाजर नाजर है। तो साध संगत जिन्ने भी ये सृष्टि ये जीव जंत ने, महाराज कहिंदे वह अकाल पुरख ने इस दुनिया से सब नू भेजिया है, ते जिवें जिवें वह हुक्म करता है तिवें तिवें ये जीव आपो अपनी किरत विच धंधियां विच लगे हुए हन।
कट कट पौन वह इक रंगी, मिल पवन सब वजाए दा।
हर एक नू सा उस अकाल पुरख परमात्मा ने दिता है, ते जिवें जिवें वह परमात्मा ने इस जिंद दे विच सवास पाए ने, तिवें तिवें इस संसार दे उत्ते ओ अकाल पुरख परमात्मा जीवां नू भेजदा है।
करता करे सो निहचो होवै।
तो संसार दे उत्ते जो अकाल पुरख परमात्मा वाहिगुरु करता है, महाराज सच्चे पातशाह कहिंदे उदा ही दुनिया ते वरतारा वरतदा है।
दुर्गा सब दे हुमै खोवै।
तो महाराज कहिंदे ने भी सब तो वड्डी जिहड़ी बुरियाई ओ साडे च हउमे है, ते हउमे नूं किवें खत्म कर सकते, गुर कै शब्दे हउमे खोवे। कहिंदे हउमे तो दूर हो जांदा है वह व्यक्ति जिहड़ा गुरु दे शब्द नाल जुड़ जांदा है।
गुर परसादी किसे दे वडियाई, नामो नाम ते आए दा।
ते गुरु की कृपा दे सदका बेअंत जीव ने दुनिया ते, जिन्हां नूं मालक अकाल पुरख फिर इस संसार ते वडियाई बख्शदा है, ते नामो नाम ते आए दा, ਉਹ ਫਿਰ ਨਾਮ ਨੂੰ ਧਿਆਉਂਦੇ ਨੇ, ਨਾਮ ਵਿੱਚ ਆਪਣੀ ਸੁਰਤ ਨੂੰ ਜੋੜਦੇ ਹਨ, ਕਿਉਂਕਿ ਨਾਮ ਕੇ ਧਾਰੇ ਸਗਲੇ ਜੰਤ, ਸਤਿਗੁਰੂ ਜੀ ਬਾਣੀ 'ਚ ਬਖਸ਼ਿਸ਼ ਕਰਦੇ ਨੇ ਇਸ ਕਰਕੇ। ਪਰ ਨਾਲ ਇਹ ਵੀ ਬਚਨ ਕੀਤੇ ਗੁਰੂ ਅਮਰਦਾਸ ਮਹਾਰਾਜ ਨੇ कि जेड़ा नाम की प्राप्ति है ना, एक गुरु की कृपा दे सदका होंगी, क्योंकि बाबा अमरदास जी वो खुद कई साल हरिद्वार गंगा दे उत्ते गए, ते जिस दिन बीबी अमरो तो बाणी सुनी सी ना, ते बाणी नाल जुड़ के ते शब्द ने ही जिंदगी च इन्ना असर किया सी कि यह बचन कहे सी धीए जदों ऐरकी गुरु नूं मिलन गई ना ते मैनूं अपने नाल जरूर लै जाए। वैसे मैं एक निक्की जी गल कहनी चाहुंदा कि महाराज के उत्ते बख्शिश जिहड़ी है ना, ये गुरु नानक साहब भी आप खुद कर गए सी। ज्ञानी ज्ञान सिंह ने तवारीख गुरु खालसा च एक साखी का जिक्र किया, ये साखी किसी होर ग्रंथ में नहीं है कि एक दिन महाराज हरिद्वार तो आ रहे थे, खडूर साहब जिथे तपियाणा साहब है ना, इत्थे गुरु अंगद देव महाराज ते गुरु नानक साहब बैठे ने, दीवान सजिया होया है, क्योंकि गुरु अमरदास ते गुरु नानक साहब की उम्र का कोई बहुता फर्क नहीं, 10 साल का फर्क है, 1469 ते 1479 का। तो महाराज के मन च आया बाबे अमरदास दे भी किदा नाम की वर्खा हो रही, तो इन्हों कुछ छकाना चाहिए। तो उस वेले मौके पर कि वस्तु हाजिर सी, त्रिभावल। त्रिभावल किनू कहिंदे? थोड़ा जा गुड़, थोड़े जे चौलां दे दाने, थोड़े जे तिलां दे दाने। तो वह त्रिभावल बना के महाराज नूं भेटा किया, तो गुरु साहब छक के खुश होए, तो बाबा अमरदास फिर उत्थों चले गए। बड़ी सूखम जी मुलाकात सी, ते उहदे तों बाद जिहड़े गुरु नानक ने बचन कहे वह फिर बीबी अमरो राही दुनिया ते वरते। महाराज गुरु नानक साहब ने त्रिभावल छक के कहा सी अंगदा, गुरु अंगद साहब नूं कहिंदे, अंगदा इस खतरेटे ने असानू त्रिभावल छका के खुश किया, जा ए बाबे नानक दे घर चों सारियां ही दातां प्राप्त करेगा। एक ਇਹ ਗੁਰੂ ਨਾਨਕ ਦੇਵ ਮਹਾਰਾਜ ਦੇ ਬੋਲ ਸਨ, ਤੇ ਮੈਂ ਹੂਬਹੂ ਸਾਂਝੇ ਕੀਤੇ ਜਿਵੇਂ ਸਾਡੇ ਇਤਿਹਾਸ ਵਿੱਚ ਲਿਖੇ ਨੇ। ਤੋਂ ਕਹਿਣ ਤੋਂ ਭਾਵ ਵੀ ਗੁਰੂ ਜੀ ਦੇ ਤੇ ਖੁਸ਼ ਹੋ ਜਾਵੇ, ਗੁਰੂ ਦੀ ਜੀ ਦੇ ਤੇ ਕਿਰਪਾ ਹੋ ਜਾਵੇ, ਤੇ ਗੁਰੂ ਅਮਰਦਾਸ ਤੇ ਕਿਰਪਾ ਹੋ ਗਈ ਫਿਰ ਗੁਰੂ ਅੰਗਦ ਸਾਹਿਬ ਦੀ, ਤੇ ਮਹਾਰਾਜ ਨੇ ਫਿਰ ਮਾਰੂ ਸੋਲਹਿਆਂ ਦੇ ਵਿੱਚ ਇਹ ਬਚਨ ਲਿਖ ਦਿੱਤੇ ਕਿ ਗੁਰਪ੍ਰਸਾਦੀ ਕਿਸੈ ਦੇ ਵਡਿਆਈ, ਨਾਮੋ ਨਾਮ ਧਿਆਇਦਾ, ਕਿ ਜਿਹੜਾ ਉਹਦੇ ਨਾਮ ਨੂੰ ਧਿਆਉਂਦਾ ਸਤਿਗੁਰੂ ਜੀ ਉਹਨੂੰ ਵਡਿਆਈ ਬਖਸ਼ਦੇ ਹਨ।
ਗੁਰ ਸੇਵੇ ਜੇ ਵਡ ਹੋਰ ਲਾਹਾ ਨਾਹੀਂ।
ਮਹਾਰਾਜ ਕਹਿੰਦੇ ਗੁਰੂ ਨੂੰ ਸਿਮਰਨ ਤੋਂ ਬਗੈਰ ਇਹਦੇ ਤੋਂ ਵੱਡਾ ਦੁਨੀਆਂ ਤੇ ਕੋਈ ਹੋਰ ਲਾਹਾ ਨਹੀਂ ਹੈ।
ਨਾਮ ਮਨ ਵਸੈ ਨਾਮੋ ਸਾ ਲਾਹੀ।
ਜਿਹੜਾ ਗੁਰੂ ਨੂੰ ਯਾਦ ਰੱਖਦਾ, ਗੁਰੂ ਨਾਲ ਜੁੜਦਾ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਉਹ ਪਰਮਾਤਮਾ ਫਿਰ ਉਹਨਾਂ ਗੁਰੂ ਕੇ ਸਿੱਖਾਂ ਦੇ ਮਨ ਵਿੱਚ ਵੱਸਦਾ ਹੈ, ਤੇ ਉਹ ਫਿਰ ਨਾਮ ਨੂੰ ਹੀ ਸਲਾਉਂਦੇ ਹਨ।
ਨਾਮੋ ਨਾਮ ਸਦਾ ਸੁਖ ਦਾਤਾ, ਨਾਮੋ ਲਾਹਾ ਪਾਏਦਾ।
ਤੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਨਾਮ ਨਾਲ ਜੁੜ ਗਿਆ ਉਹ ਸਦਾ ਸੁਖ ਦਾਤਾ, ਭਾਵ ਕਿ ਉਹਦੀ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਂਦੇ। ਕੌਣ ਸੁੱਖ ਬਖਸ਼ਦਾ? ਸੁੱਖ ਦਾਤਾ, ਜਿਹੜਾ ਸੁੱਖ ਦੇਣ ਵਾਲਾ ਹੈ। ਤੇ ਨਾਮੋ ਲਾਹਾ ਪਾਏਦਾ, ਪਾਤਸ਼ਾਹ ਕਹਿੰਦੇ ਫਿਰ ਨਾਮ ਜਪ ਕੇ ਹੀ ਜ਼ਿੰਦਗੀ ਦੇ ਵਿੱਚ ਲਾਹਾ ਪ੍ਰਾਪਤ ਹੁੰਦਾ ਹੈ।
ਬਿਨ ਨਾਮ ਹੈ ਸਭ ਦੁੱਖ ਸੰਸਾਰਾ।
ਤੇ ਗੁਰੂ ਅਮਰਦਾਸ ਜੀ ਕਹਿੰਦੇ ਨਾਮ ਤੋਂ ਬਿਨਾਂ, ਗੁਰੂ ਦੀ ਬਾਣੀ ਤੋਂ ਟੁੱਟ ਕੇ ਜ਼ਿੰਦਗੀ ਵਿੱਚ ਦੁੱਖ ਹੀ ਦੁੱਖ ਹਨ।
ਜੋ ਕਰਮ ਕਮਾਵੇ ਵਧੇ ਵਿਕਾਰਾ।
ਤੇ ਜਿੰਨੇ ਕਰਮ ਗੁਰੂ ਤੋਂ ਟੁੱਟ ਕੇ ਬੰਦਾ ਕਮਾਉਂਦਾ ਹੈ, ਪਾਤਸ਼ਾਹ ਕਹਿੰਦੇ ਇਹਦੇ ਨਾਲ ਫਿਰ ਵਕਾਰ ਹੋਰ ਵਧੀ ਜਾਂਦੇ ਹਨ।
ਨਾਮ ਨਾ ਸੇਵੈ ਕਿਉਂ ਸੁਖ ਪਾਈਐ, ਬਿਨ ਨਾਮੈ ਦੁੱਖ ਪਾਏਦਾ।
ਤੇ ਜਿਹਨੇ, ਮਹਾਰਾਜ ਕਹਿੰਦੇ ਨਾਮ ਨਾ ਸੇਵੈ, ਜਿਹਨੇ ਨਾਮ ਨਹੀਂ ਸੇਵਿਆ ਕਿਉਂ ਸੁੱਖ ਪਾਈਐ, ਉਹ ਜ਼ਿੰਦਗੀ 'ਚ ਸੁੱਖ ਨਹੀਂ ਪ੍ਰਾਪਤ ਕਰ ਸਕਦਾ। ਤੇ ਬਿਨ ਨਾਮੈ ਦੁੱਖ ਪਾਏਦਾ, ਫਿਰ ਨਾਮ ਤੋਂ ਬਗੈਰ ਉਹਦੀ ਜ਼ਿੰਦਗੀ ਦੁੱਖਾਂ ਨਾਲ ਘਿਰ ਜਾਂਦੀ ਹੈ।
ਆਪ ਕਰੇ ਤੈ ਆਪ ਕਰਾਏ।
ਅਕਾਲ ਪੁਰਖ ਵਾਹਿਗੁਰੂ ਆਪ ਕਰਤਾ ਹੈ, ਆਪ ਹੀ ਕਰਨ ਯੋਗ ਹੈ।
ਪ੍ਰਸਾਦੀ ਕਿਸੈ ਬੁਝਾਏ।
ਗੁਰੂ ਦੀ ਕਿਰਪਾ ਸਦਕਾ ਇਹ ਕਿਸੇ ਕਿਸੇ ਨੂੰ ਗੱਲ ਸਮਝ ਵਿੱਚ ਪੈਂਦੀ ਹੈ।
ਗੁਰਮੁਖ ਹੋਵੈ ਸੇ ਬੰਧਨ ਤੋੜੈ ਹੈ, ਮੁਕਤੀ ਕਹਿ ਕਰ ਪਾਏਦਾ।
ਤੇ ਗੁਰਮੁਖ ਹੋਵੇ, ਇੱਥੇ ਖੱਖੇ ਸਿਹਾਰੀ, ਭਾਵ ਕਿ ਗੁਰੂ ਵੱਲ ਜਿਹਦਾ ਮੁੱਖ ਹੋ ਗਿਆ ਨਾ, ਜਿਹਦੇ 'ਤੇ ਗੁਰੂ ਦੀ ਕਿਰਪਾ ਹੋ ਗਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੀ ਜ਼ਿੰਦਗੀ 'ਚੋਂ ਸਾਰੇ ਬੰਧਨ ਖਤਮ ਹੋ ਜਾਂਦੇ ਨੇ, ਅਤੇ ਉਹ ਮੁਕਤੀ ਪ੍ਰਾਪਤ ਕਰ ਲੈਂਦਾ ਹੈ।
ਗਣਤ ਗਣੈ ਸੋ ਜਲੈ ਸੰਸਾਰਾ।
ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਵੀ ਅਸੀਂ ਸੰਸਾਰ 'ਤੇ ਜਿੱਥੋਂ ਤੱਕ ਗਿਣਤੀ ਗਿਣਦੇ ਹਾਂ, ਨਿਗਾਹ ਮਾਰ ਕੇ ਵੇਖ ਲਓ, ਇਹ ਜਿਹੜਾ ਸੰਸਾਰ ਹੈ ਇਹ ਗੁਰੂ ਸ਼ਬਦ ਤੋਂ ਟੁੱਟ ਕੇ ਜਲ ਰਿਹਾ ਹੈ, ਭਾਵ ਕਿ ਦੁੱਖ ਪਾ ਰਿਹਾ, ਵਿਕਾਰਾਂ ਵਿੱਚ ਪੈ ਕੇ। नहीं हो रहा।
गुरमुख होवै सो गणत चुकाए सच्चे सच समाए दा।
पर जेड़े गुरमुख हन महाराज सच्चे पातशाह कहिंदे ने ओह गुरु दी बाणी नाल जुड़ के उस सच नूं सिमरदे हन।
जे सच दे तां पाए कोई।
पातशाह जी कहिंदे ने भी अकाल पुरख परमात्मा जिन्नूं सच दी नाम दी दात बख्शदा ओही ए दात प्राप्त करदा है।
गुर परसादी प्रगट होई।
गुरु दी कृपा सदका एहो जे जीव दुनिया ते फिर प्रगट हुंदे हन।
ਸਲਾਹੇ ਰੰਗ ਰਾਤਾ ਗੁਰ ਕਿਰਪਾ ਤੇ ਸੁਖ ਪਾਏਂਦਾ।
ਸੱਚੇ ਨਾਮ ਨਾਲ ਜੁੜ ਕੇ ਉਹ ਹਰੀ ਦੇ ਰੰਗ ਵਿੱਚ ਗੁਰੂ ਦੇ ਪਿਆਰੇ ਰੱਤੇ ਜਾਂਦੇ ਨੇ ਤੇ ਗੁਰੂ ਦੀ ਕਿਰਪਾ ਸਦਕਾ ਸੁਖ ਪਾਉਂਦੇ ਹਨ।
ਜਪ ਤਪ ਸੰਜਮ ਨਾਮ ਪਿਆਰਾ।
ਜਿਹਦੇ ਤੇ ਗੁਰੂ ਮਿਹਰਬਾਨ ਹੁੰਦਾ ਹੈ ਉਹਨੂੰ ਜਪ ਬਾਣੀ ਦਿੰਦਾ ਹੈ, ਤਪ ਤੋਂ ਭਾਵ ਸੇਵਾ ਬਖਸ਼ਦਾ ਹੈ, ਸੰਜਮ ਬਖਸ਼ਦਾ ਹੈ।
ਕਿਲਵਿਖ ਕਾਟੇ ਕਾਟਨ ਹਾਰਾ।
ਉਹਦੇ ਸਾਰੇ ਪਾਪ ਕਿਲਵਿਖ ਪਾਪ ਜਿੰਨੇ ਵੀ ਨੇ ਉਹ ਦੂਰ ਕਰ ਦਿੰਦਾ ਹੈ।
ਨਾਮ ਤਨ ਮਨ ਸੀਤਲ ਹੋਆ ਸਹਿਜੇ ਸਹਿਜ ਸਮਾਏ ਦਾ।
ਪਰਮਾਤਮਾ ਦੇ ਨਾਲ ਜੁੜਨ ਕਰਕੇ ਤਨ ਤੇ ਮਨ ਜਿਹੜਾ ਇਹ ਸੀਤਲ ਹੋ ਜਾਂਦਾ ਹੈ, ਠੰਡਾ ਹੋ ਜਾਂਦਾ ਹੈ ਤੇ ਜ਼ਿੰਦਗੀ ਜਿਹੜੀ ਹੈ ਮਨੁੱਖ ਦੀ ਉਹ ਸਹਿਜ ਵਿੱਚ ਆਉਂਦੀ ਹੈ।
ਅੰਦਰ ਲੋਭ ਮਨ ਮੈਲੈ ਮਲ ਲਾਏ।
ਤੇ ਜਿਨ੍ਹਾਂ ਦੇ ਅੰਦਰ ਲੋਭ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਉਹਨਾਂ ਦੇ ਮੈਲੇ ਹਨ ਤੇ ਮਲ ਮੈਲ ਦੇ ਨਾਲ ਹੀ ਉਹ ਜੁੜੇ ਰਹਿੰਦੇ ਹਨ।
ਮੈਲੇ ਕਰਮ ਕਰੇ ਦੁੱਖ ਪਾਏ।
ਗੁਰੂ ਤੋਂ ਟੁੱਟ ਕੇ ਮਨੁੱਖ ਮੈਲੇ ਕਰਮ ਕਰਦਾ ਤੇ ਦੁੱਖ ਪਾਉਂਦਾ ਹੈ।
ਕੂੜੋ ਕੂੜ ਕਰੇ ਵਾਪਾਰਾ ਕੂੜ ਬੋਲ ਦੁੱਖ ਪਾਏਂਦਾ।
ਪਾਤਸ਼ਾਹ ਕਹਿੰਦੇ ਉਹ ਕੂੜ ਨਾਲ ਜੁੜ ਕੇ ਕੂੜ ਦਾ ਹੀ ਵਪਾਰ ਕਰਦਾ, ਵਿਸ਼ੇ ਵਾਸ਼ਨਾ ਦੇ ਜ਼ਹਿਰ ਵਿੱਚ ਜੁੜ ਕੇ ਦੁੱਖ ਪਾਉਂਦਾ ਹੈ।
ਨਿਰਮਲ ਬਾਣੀ ਕੋ ਮਨ ਵਸਾਏ।
ਵਾਹਿਗੁਰੂ ਦੀ ਨਿਰਮਲ ਬਾਣੀ ਨੂੰ ਕੋਈ ਵਿਰਲਾ ਹੀ ਮਨ ਚ ਵਸਾਉਂਦਾ ਹੈ।
ਗੁਰ ਪ੍ਰਸਾਦੀ ਸਹਸਾ ਜਾਏ।
ਜਿਹੜਾ ਵਸਾਉਂਦਾ ਗੁਰੂ ਦੀ ਕਿਰਪਾ ਨਾਲ ਉਹਦੀ ਜ਼ਿੰਦਗੀ ਦੇ ਵਿੱਚੋਂ ਸਾਰੇ ਸਹਿਮ ਖਤਮ ਹੋ ਜਾਂਦੇ ਹਨ।
ਭਾਣ ਚੱਲੇ ਦਿਨ ਰਾਤੀ ਨਾਮ ਚੇਤ ਸੁਖ ਪਾਏਂਦਾ।
ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲਦਾ ਮਹਾਰਾਜ ਕਹਿੰਦੇ ਦਿਨ ਰਾਤ ਤੇ ਉਹ ਫਿਰ ਉਸ ਗੁਰੂ ਦੀ ਬਖਸ਼ੀ ਮਤ ਸਦਕਾ ਸੁਖ ਪਾਉਂਦਾ ਹੈ।
ਆਪ ਸਿਰੰਦਾ ਸੱਚਾ ਸੋਈ।
ਉਹ ਅਕਾਲ ਪੁਰਖ ਆਪ ਹੀ ਸਿਰਜਣਹਾਰ ਹੈ।
ਆਪ ਉਪਾਏ ਖਪਾਏ ਸੋਈ।
ਆਪ ਹੀ ਜੀਵ ਨੂੰ ਪੈਦਾ ਕਰਦਾ ਤੇ ਉਹਦੇ ਹੁਕਮ ਚ ਜੀਵ ਬਿਨਸ ਜਾਂਦਾ, ਖਤਮ ਹੋ ਜਾਂਦਾ ਹੈ।
ਗੁਰਮੁਖ ਹੋਵੈ ਸੋ ਸਦਾ ਸਲਾਹੇ ਮਿਲ ਸਾਚੇ ਸੁਖ ਪਾਏਂਦਾ।
ਜਿਹੜੇ ਗੁਰਮੁਖ ਨੇ ਉਹ ਸਦਾ ਹੀ ਉਹਨੂੰ ਸਲਾਉਂਦੇ ਹਨ, ਉਹਦੀ ਬਾਣੀ ਨਾਲ ਜੁੜਦੇ ਨੇ ਤੇ ਬਾਣੀ ਨਾਲ ਜੁੜ ਕੇ ਵਿਸ਼ੇ ਵਿਕਾਰਾਂ ਤੋਂ ਬਚ ਕੇ ਸੁਖ ਪ੍ਰਾਪਤ ਕਰਦੇ ਹਨ।
ਅਨੇਕ ਯਤਨ ਕਰੇ ਇੰਦਰੀ ਵਸ ਨਾ ਹੋਈ।
ਪਾਤਸ਼ਾਹ ਕਹਿੰਦੇ ਕਿੰਨਾ ਵੀ ਕਈ ਵਾਰ ਮਨੁੱਖ ਯਤਨ ਕਰੇ ਤੇ ਵਕਾਰ ਜਿਹੜੇ ਹਨ ਉਹ ਵਸ ਵਿੱਚ ਨਹੀਂ ਹੁੰਦੇ।
ਕਾਮ ਕ੍ਰੋਧ ਜਲੈ ਸਭ ਕੋਈ।
ਕਾਮ ਤੇ ਕ੍ਰੋਧ ਦੇ ਵਿੱਚ ਮਨੁੱਖ ਸੜਦਾ ਰਹਿੰਦਾ ਹੈ।
ਸਤਿਗੁਰ ਸੇਵੇ ਮਨ ਵਸ ਆਵੇ ਮਨ ਮਾਰੇ ਮਨ ਹੈ ਸਮਾਏ ਦਾ।
ਜੇ ਗੁਰੂ ਨੂੰ ਮਨੁੱਖ ਸੇਵੇ ਨਾ ਸਿਮਰੇ ਤੇ ਮਨ ਵਸ ਵਿੱਚ ਆਉਂਦਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਮਨ ਵਸ ਆ ਗਿਆ ਫਿਰ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਨਾਮ ਵਿੱਚ ਜੀਵ ਜੁੜ ਜਾਂਦਾ ਹੈ।
ਮੇਰਾ ਤੇਰਾ ਤੁਧ ਆਪੇ ਕੀਆ।
ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਇਹ ਸਾਰੇ ਜੀਵ ਪੈਦਾ ਕੀਤੇ ਤੇ ਮੇਰ ਤੇਰੇ ਸਭ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਵਿੱਚ ਹੈ।
ਤੇਰੇ ਜੰਤ ਤੇਰੇ ਸਭ ਜੀਆ।
ਪਾਤਸ਼ਾਹ ਕਹਿੰਦੇ ਦੁਨੀਆਂ ਤੇ ਜਿੰਨੇ ਵੀ ਜੀਵ ਜੰਤ ਨੇ ਇਹ ਸਭ ਤੇਰੇ ਪੈਦਾ ਕੀਤੇ ਹਨ।
ਨਾਨਕ ਨਾਮ ਸੰਭਾਲ ਸਦਾ ਤੂੰ ਗੁਰਮਤੀ ਮਨ ਵਸਾਏਂਦਾ।
ਹੇ ਨਾਨਕ ਨਾਮ ਦੀ ਸੰਭਾਲ ਕਰ ਤੇ ਗੁਰੂ ਦੀ ਦਿੱਤੀ ਮਤ ਨੂੰ ਆਪਣੇ ਹਿਰਦੇ ਵਿੱਚ ਵਸਾ। ਇਹ ਮਹਾਰਾਜ ਦੇ ਜਿਹੜੇ ਮਾਰੂ ਸੋਲਹੇ, ਕਿਉਂਕਿ ਸ਼ਬਦ ਬੜੇ ਲੰਬੇਰੇ ਹਨ ਜਿਹੜੇ ਸੋਲਹੇ ਨੇ, ਤੇ ਇਹ ਸ਼ਬਦ ਉਦੋਂ ਹੀ ਪੂਰਾ ਹੁੰਦਾ ਜਦੋਂ ਅਖੀਰ ਤੇ ਗੁਰੂ ਨਾਨਕ ਦੇਵ ਮਹਾਰਾਜ ਦਾ ਨਾਮ ਆ ਜਾਵੇ। ਸੋ ਇਸ ਕਰਕੇ ਇਸ ਸਥਾਨ ਦੀ ਮਰਿਆਦਾ ਦੇ ਮੁਤਾਬਕ ਮਗਰਲੇ ਕੁਝ ਸਮੇਂ ਵਿੱਚ ਆਪ ਜੀ ਨਾਲ ਲੜੀਵਾਰ ਸ਼ਬਦ ਸਾਂਝਾ ਕੀਤਾ ਹੈ। ਕੋਈ ਬਚਨ ਸਾਧ ਸੰਗਤ ਜੀ ਐਸਾ ਮੈਂ ਕਹਿ ਗਿਆ ਹੋਵਾਂ ਜਿਹੜਾ ਨਾ ਕਹਿਣ ਯੋਗ ਹੋਵੇ, ਉਹਦੇ ਲਈ ਮੈਂ ਹੱਥ ਜੋੜ ਕੇ ਖਿਮਾ ਮੰਗਦਾ। ਕੋਈ ਵੀ ਚੰਗਾ ਬਚਨ ਲੱਗਾ ਹੋਵੇ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜਾਣ ਕੇ ਹਿਰਦੇ 'ਚ ਵਸਾ ਲੈਣਾ। ਤੋ 30 ਅਪ੍ਰੈਲ ਅਤੇ 1 ਮਈ ਨੂੰ ਸ਼੍ਰੀ ਕੀਰਤਪੁਰ ਸਾਹਿਬ ਦਾ 400 ਸਾਲਾ ਸਥਾਪਨਾ ਦਿਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਅਨੰਦਪੁਰ ਸਾਹਿਬ ਦੇ ਨੇੜੇ ਨੇੜੇ ਜਿੰਨੀ ਸੰਗਤ ਹੈ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਇਹਨਾਂ ਸਮਾਗਮਾਂ ਦੇ ਵਿੱਚ ਲਾਹਾ ਪ੍ਰਾਪਤ ਕਰਨਾ ਹੈ। कीरतपुर साहब बड़ी रमणीक बड़ी पवित्र जगह जिथे 22 साढ़े इतिहासक सिख गुरद्वारे मौजूद ने और बाबा गुरदित्ता जी ने मोड़ी गड के गुरु हरगोबिंद साहब महाराज के हुक्म नाल इस शहर की नींह रखी सी। एक बन्ने पहाड़ ते एक बन्ने सतलुज दरिया डिफेंस के पक्ष तो यह बहुत तकड़ा शहर सी। असी उस दिन के उत्ते 400 साल पूरा होना है तो आप वध चढ़ के इन्हां शताब्दी समागमां च हाजरियां भरनिया ने। सो अपने समय में रह के दास ने यतन किया गुरु की वड्याई आप जी नाल सांझी करन दा भुल्लां चुक्कां दी खिमा। श्रोमणी गुरुद्वारा प्रबंधक कमेटी के समुचे प्रबंध का मानयोग सिंह साहिबान जी का बहुत बहुत धन्यवाद। आओ शब्द दीयां आखरी पंक्तियां पढ़ के फिर आपां फतेह बुलावांगे जी।
मेरा तेरा तुद आपे किया सब तेरे जंत तेरे सब जिया नानक नाम संभाल सदा तू गुरमति मन वसावणिया।
वाहे गुरु जी का खालसा वाहे गुरु जी की फतेह।